ਜੋ ਦਮਦ ਆਪਣੇ ਕਰਤਾਰ ਦੇ ਦਰਸ਼ਨ ਮੋਤੀ ਸਨ। ਉਹ ਬਹੁਤ ਸੁੰਦਰ ਵਚਨ ਕਰਿਆ ਕਰਦੇ, ਉਹ ਕਿਹਾ ਕਰਦੇ ਸਨ ਕਿ ਅਮੀਰ ਘਰਾਂ ਦੇ ਲੋਕਾਂ ਦੇ ਘਰਾਂ ਵਿੱਚ ਨੌਕਰ ਚਾਕਰ ਦੀ ਢਾਲ ਦਿੰਦੇ ਹੈ, ਬਸਤਰ ਮਾਜਦੇ ਹੈ, ਬਸਤਰ ਧੋਂਦੇ ਹੈ, ਕਿਸ਼ਤਾਂ ਦਾ ਪਾ ਕੇ ਅਮੀਰਾਂ ਨੂੰ ਛਪਾਉਂਦੇ ਹੈ, ਉਹਨਾਂ ਦੀ ਹਰ ਤਰ੍ਹਾਂ ਦੀ ਸੇਵਾ ਕਰਦੇ ਹੈ। ਪਰ ਉਹ ਕੰਮ ਕਾਰ ਕਰਨ ਦੇ ਨਾਲ ਕਦੇ ਕਿਸੇ ਦਾ ਮਨ ਨਹੀਂ ਨਿਰਮਲ ਹੋਇਆ। ਸਾਰੀ ਸਾਰੀ ਉਹ ਜ਼ਿੰਦਗੀ ਵੀ ਲਾ ਦਿੰਦੇ ਆ, ਤਾਂ ਵੀ ਉਹਨਾਂ ਦਾ ਮਨ ਨਹੀਂ ਕਦੇ ਨਿਰਮਲ ਹੁੰਦਾ। ਹਿਰਦਾ ਸ਼ੁੱਧ ਨਹੀਂ ਹੁੰਦਾ, ਹਿਰਦੇ ਦੇ ਅੰਦਰ ਨਾਮ ਨਹੀਂ ਵੱਸਦਾ। ਪਰ ਉਹੀ ਕਾਰਜ ਗੁਰੂ ਘਰ ਦੇ ਵਿੱਚ ਜਾ ਕੇ ਜਦੋਂ ਸੇਵਾ ਦੇ ਰੂਪ ਵਿੱਚ ਕਰੀਏ, ਬਰਤਨ ਮਾਂਜੀਏ, ਜੋੜੇ ਝਾੜੇ, ਸੰਗਤ ਦੇ ਸਾਫ ਕਰੀਏ, ਗੁਰੂ ਘਰ ਝਾੜੂ ਦਈਏ, ਸਾਦਾ ਛਕਾਈਏ ਔਰ ਸੰਗਤ ਨੂੰ ਪ੍ਰਸ਼ਾਦ ਛਕਾਈਏ, ਸੰਗਤ ਦੇ ਚਾਲੀ ਭੁਆਈਏ, ਜਿੰਨੀ ਵੀ ਹੋ ਸਕੇ ਹਰ ਤਰ੍ਹਾਂ ਦੀ ਸੇਵਾ ਕਰੀਏ, ਤਾਂ ਉਹ ਸੇਵਾ ਕਰਦਿਆਂ ਕਰਦਿਆਂ ਮਨ ਵੀ ਨਿਰਮਲ ਹੋ ਜਾਂਦਾ, ਹਿਰਦਾ ਵੀ ਸ਼ੁੱਧ ਹੋ ਜਾਂਦਾ, ਹਿਰਦੇ ਵਿੱਚੋਂ ਸਾਰੀਆਂ ਪਾਪਾਂ ਦੀਆਂ ਮਹਿਰਾਂ ਧੋਤੀਆਂ ਜਾਂਦੀਆਂ ਹਨ, ਨਿਵਰਤ ਹੋ ਜਾਂਦੀਆਂ ਹਨ, ਅਤੇ ਨਾਮ ਵੀ ਹਿਰਦੇ ਵਿੱਚ ਵੱਸ ਜਾਂਦਾ ਹੈ। ਮਹਾਂਪੁਰਸ਼ ਕਿਹਾ ਕਰਦੇ ਸਨ ਕਿ ਸੇਵਾ ਗੁਰੂ ਘਰ ਦਾ ਇਤਨਾ ਵੱਡਾ ਫਲ ਹੈ। ਸੰਤ ਸੰਗਤ ਜੀ, ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮਨ ਵਿੱਚ ਸਾਰੇ ਫਲ ਵੀ ਗੁਰੂ ਦੀ ਸੇਵਾ ਕਰਨ ਨੂੰ ਸ਼ਾਂਤ ਹੋ ਜਾਂਦੇ ਹੈ, ਔਰ ਸਰੀਰ ਵਿੱਚੋਂ ਹੋਮੈ ਦੀ ਮੈਲ, ਹਿਰਦੇ ਵਿੱਚੋਂ ਹੋਮੈ ਦੀ ਮੈਲ ਵੀ ਨਿਵਰਤ ਹੋ ਜਾਂਦੀ ਹੈ, ਹਿਰਦਾ ਸ਼ੁੱਧ ਹੋ ਜਾਂਦਾ ਹੈ। ਐਸਾ ਸੇਵਾ ਦਾ ਮਹਾਤਮਾ ਜਿਵੇਂ ਬੜੇ ਪ੍ਰੇਮ ਦੇ ਨਾਲ ਸਰਵਨ ਕੀਤਾ ਹੈ, ਆਓ ਮਨ ਵਿੱਚ ਨੂੰ ਕਦਰ ਕਰਦੇ ਸਤਿਗੁਰਾਂ ਦੇ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਦੀ ਕਦਰ ਸਰਵਨ ਕਰੀਏ। ਚੌਦੀ ਰਾਤ ਦੇ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪਰਮ ਪਵਿੱਤਰ ਉਪਦੇਸ਼ ਆਪਾਂ ਨੂੰ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਜੀ ਫਰਮਾਨ ਕਰਦੇ ਹੈ, ਭਾਈ ਜਿਹੜਾ ਪੁਰਸ਼ ਜਿਹੜਾ ਜੀਵ ਹਰੀ ਪਰਮੇਸ਼ਰ ਨੂੰ ਭੁਲਾ ਦਿੰਦਾ, ਉਹਦੇ ਨਾਮ ਨੂੰ ਭੁਲਾ ਦਿੰਦਾ ਹੈ, ਨਾਮ ਜਪਣਾ ਛੱਡ ਦਿੰਦਾ ਹੈ, ਵਾਹਿਗੁਰੂ ਦੀ ਯਾਦ ਨੂੰ ਛੱਡ ਦਿੰਦਾ ਹੈ, ਉਸ ਨੂੰ ਜੀਵਨ ਦੇ ਅੰਦਰ ਸਦਾ ਹੀ ਖੁਆਰ ਹੋਣਾ ਪੈਂਦਾ ਹੈ। ਉਸ ਕੋਲੇ ਖੁਆਰੀਆਂ ਹੀ ਖੁਆਰੀਆਂ ਪੈਂਦੀਆਂ ਹਨ। ਉਸ ਨੂੰ ਜੀਵਨ ਵਿੱਚ ਕਿਤੇ ਵੀ ਸਫਲਤਾ, ਕਿਤੇ ਵੀ ਸੁੱਖ ਨਹੀਂ ਪ੍ਰਾਪਤ ਹੁੰਦਾ ਹੈ। ਪਰਮੇਸ਼ਰ ਨੂੰ ਭੁਲਾਉਣ ਦਾ ਬੜਾ ਵੱਡਾ ਦੁੱਖ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਕਿਰਪਾ ਕਰਦੇ ਹਨ, ਆਪਣਾ ਜੀਵਾ ਵਿਸਰਿਆ ਨਾ ਜਾਵੇ। ਇੱਕ ਵੇਰੀ ਹਜ਼ੂਰ ਦੇ ਮਾਤਾ ਪਾਤਸ਼ਾਹ ਤ੍ਰਿਪਤਾ ਜੀ ਨੇ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਵਚਨ ਕੀਤਾ, ਨਾਲ ਜੀ ਤੁਸੀਂ ਸਾਰਾ ਦਿਨ ਕਿਸੇ ਨਾਲ ਵਚਨ ਨਹੀਂ ਕਰਦੇ, ਹੋਰ ਘਰ ਦਾ ਕੋਈ ਕੰਮ ਕਾਰ ਨਹੀਂ ਕਰਦੇ, ਸਾਨੂੰ ਵੀ ਪ੍ਰਸੰਨ ਹੋ ਕੇ ਕਦੇ ਸਾਡੇ ਨਾਲ ਵਚਨ ਬਰਾਬ ਨਹੀਂ ਕਰਦੇ, ਸਾਰਾ ਦਿਨ ਕੰਮ ਕਰਕੇ ਸਮਰਥ ਵਿੱਚ ਨਾਮ ਦੇਣੀ ਜੁੜੇ ਰਹਿੰਦੇ ਹੋ, ਕਦੇ ਸਾਡੇ ਨਾਲ ਵੀ ਸੰਸਾਰ ਦੀਆਂ ਬਾਤਾਂ, ਸੰਸਾਰ ਦੀਆਂ ਗੱਲਾਂ ਕਰ ਰਿਹਾ ਕਰੋ, ਸਾਡੇ ਨਾਲ ਵੀ ਕਦੇ ਪੱਕ ਲਿਆ ਕਰੋ, ਵਿਚਾਰ ਕਰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ। ਸਤਿਗੁਰ ਵਿੱਚ ਦੱਸਿਆ ਸੀ ਮਾਤਾ ਜੀ, ਅਸੀਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਵੀ ਆਪਣਾ ਅਤੇ ਸੌਂਦਾ ਨਹੀਂ ਚਾਹੁੰਦੇ ਹਾਂ, ਕਿਉਂਕਿ ਜਦੋਂ ਹਰੀ ਪਰਮੇਸ਼ਰ ਵਾਹਿਗੁਰੂ ਸਾਨੂੰ ਵਿਸਰਦਾ ਹੈ, ਟੁੱਟਦਾ ਹੈ, ਸਾਡਾ ਸਾਨੂੰ ਬਹੁਤ ਹੀ ਆਦਤ ਦੀ ਹੈ ਜੇ ਅਸੀਂ ਪਰਮੇਸ਼ਰ ਦੇ ਨਾਮ ਨੂੰ ਭੁਲਾ ਦੇਈਏ। ਸਾਡਾ ਜੀਵਨ ਅਤੇ ਸਾਡਾ ਜਿਉਂਦਾ ਨਾਮ ਦੇ ਆਸਰੇ ਹੈ, ਜੇ ਅਸੀਂ ਨਾਮ ਨੂੰ ਕਹਿੰਦੇ ਹਾਂ, ਨਾਮ ਨੂੰ ਰਸਨਾ ਦੁਆਰਾ ਉਚਾਰਨ ਕਰਦੇ ਹਾਂ, ਬੋਲਦੇ ਹਾਂ, ਫਿਰ ਸਾਡਾ ਜੀਵਨ ਹੈ, ਵਾਹਨਾ ਸਾਡਾ ਜੀਵਨ ਨਹੀਂ ਸਾਡੀ ਮੌਤ ਹੈ। ਇਤਨਾ ਹਜ਼ੂਰ ਦਾ ਨਾਮ ਦੇ ਨਾਲ ਸਿਮਰਨ ਦੇ ਨਾਲ ਪ੍ਰੇਮ ਸੀ, ਸੋ ਇਸ ਕਰਕੇ ਸਤਿਗੁਰੂ ਫਰਮਾਨ ਕਰਦੇ ਹੈ ਕਿ ਭਾਈ ਜਿਹੜਾ ਮਨੁੱਖ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਦਿੰਦਾ ਹੈ, ਉਸ ਨੂੰ ਵਿਸਾਰ ਦਿੰਦਾ ਹੈ, ਉਸ ਨੂੰ ਇਸ ਜੀਵਨ ਵਿੱਚ ਵੀ ਬਾਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕੱਜੋ ਪਾਰ ਹੋਣਾ ਪੈਂਦਾ ਹੈ ਔਰ ਪ੍ਰਲੋਕ ਦੇ ਵਿੱਚ ਵੀ ਜਮਾਂ ਦੇ ਨਾਲ ਜਾ ਕੇ ਨਰਕਾਂ ਦੇ ਦੁੱਖਾਂ ਦੀਆਂ ਬਾਣੀਆਂ, ਨਰਕਾਂ ਦੇ ਦੁੱਖਾਂ ਦੇ ਸੰਕਟ ਦੇ ਜੀਵਨ ਉੱਤੇ ਦੁੱਖ ਸਹਾਰਨੇ ਪੈਂਦੇ ਹਨ। ਇਸ ਕਰਕੇ ਪਰਮੇਸ਼ਵਰ ਨੂੰ ਬਣਾਉਣ ਕਰਕੇ, ਵਾਹਿਗੁਰੂ ਨੂੰ ਨਿਸ਼ਾਨ ਕਰਕੇ ਸਦਾ ਪਾਣੀ ਹੀ ਪਾਣੀ ਪੱਲੇ ਪੈਂਦੀ ਹੈ। ਆਪ ਤੇਰਾ ਨੂੰ ਕੋਈ ਧੋਖਾ ਕੀ ਦੇ ਸਕਦਾ ਹੈ, ਧੋਖੇ ਦਾ ਦਿਲ ਤੇ ਛਲ ਹੈ, ਉਹਨਾਂ ਨਾਲ ਕੋਈ ਛਲ ਕੀ ਕਰ ਸਕਦਾ ਹੈ, ਉਹਨਾਂ ਨਾਲ ਕੋਈ ਹੀਰਾ ਫੇਰੀ ਕੀ ਕਰ ਸਕਦਾ ਹੈ। ਇਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਦਰ ਦੀ ਓਟ ਪ੍ਰਾਪਤ ਹੈ। ਓਟ ਦਾ ਅਰਥ ਹੈ ਆਸਰਾ। ਜਿਨ੍ਹਾਂ ਨੇ ਸੰਸਾਰ ਦੇ ਅੰਦਰ ਸਤਿਗੁਰਾਂ ਦੇ ਦਰ ਦੀ ਓਟ, ਸਤਿਗੁਰਾਂ ਦੇ ਦਰ ਦਾ ਆਸਰਾ ਲਿਆ ਹੈ, ਉਹਨਾਂ ਨੂੰ ਸੰਸਾਰ ਦਾ ਵੱਡੇ ਤੋਂ ਵੱਡਾ ਵਿਅਕਤੀ ਵੀ, ਜਤਨ ਤੋਂ ਜਤਨ ਵਿਅਕਤੀ ਵੀ ਛੱਡ ਨਹੀਂ ਸਕਦਾ, ਉਹਨਾਂ ਨਾਲ ਧੋਖਾ ਨਹੀਂ ਕਰ ਸਕਦਾ, ਕਿਉਂਕਿ ਸੰਸਾਰ ਦੀ ਹਾਲਤ ਹੀ ਐਸੀ ਹੈ, ਮਾਈ ਮਾਇਆ ਸਥਾਨ। ਇਹ ਜਿਹੜੀ ਪਰਮੇਸ਼ਰ ਦੀ ਮਾਇਆ ਹੈ, ਇਹ ਸਾਰਿਆਂ ਨੂੰ ਛੱਡ ਜਾਣ ਵਾਲੀ ਹੈ, ਧੋਖਾ ਦੇਣ ਵਾਲੀ ਹੈ, ਪਰ ਵਾਹਿਗੁਰੂ ਪਰਮੇਸ਼ਰ ਦਾ ਅੱਗੇ ਆਸਰਾ ਲੈ ਲੈਂਦੇ ਹੈ, ਉਹਦੇ ਦਾਦੀ ਜਿਹੜੇ ਓਟ ਧੱਕ ਲੈਂਦੇ ਹੈ, ਉਹਨਾਂ ਨੂੰ ਕੋਈ ਛੱਡ ਨਹੀਂ ਸਕਦਾ। ਮਹਾਂਪੁਰਖ ਬਹੁਤ ਸੁੰਦਰ ਸਾਖੀ ਸਮਾਨ ਕਰਦੇ ਸਨ। ਉਹ ਕਿਹਾ ਕਰਦੇ ਸਨ ਕਿ ਕੋਈ ਰਾਜਾ ਸੀ, ਉਸਦੇ ਘਰੇ ਸੰਤਾਨ ਨਾ ਹੋਈ, ਬਹੁਤ ਯਤਨ ਕੀਤੇ ਕਿ ਕਿਸੇ ਨਾ ਕਿਸੇ ਤਰ੍ਹਾਂ ਘਰ ਵਿੱਚ ਸੰਤਾਨ, ਕੋਈ ਬੱਚਾ ਪੈਦਾ ਹੋਵੇ, ਪਰ ਜਦੋਂ ਬੱਚਾ ਨਾ ਪੈਦਾ ਹੋਇਆ, ਬਹੁਤ ਸਾਧਨ ਕਰਨ ਤੋਂ ਬਾਅਦ ਫਿਰ ਰਾਜੇ ਨੇ ਜੋਤਸ਼ੀ ਬੁਲਾਏ, ਜੋਤਸ਼ੀਆਂ ਨੂੰ ਬੁਲਾ ਕੇ ਪੁੱਛਿਆ ਕਿ ਮੇਰੇ ਸੰਤਾਨ ਮੇਰੇ ਅੱਗੇ ਔਲਾਦ ਕਿਉਂ ਨਹੀਂ ਹੁੰਦੀ। ਸਾਰਾ ਸਿਆਣੇ ਪੁਰਸ਼ਾਂ ਨੇ ਰਾਜੇ ਨੂੰ ਦੱਸਿਆ ਕਿ ਪਿਛਲੇ ਜਨਮ ਦਾ ਤੇਰਾ ਕੋਈ ਕਰਮ ਹੀ ਐਸਾ ਹੈ, ਤੈਨੂੰ ਰਾਜ ਤਾਂ ਜ਼ਰੂਰ ਪ੍ਰਾਪਤ ਹੋ ਗਿਆ, ਸੰਸਾਰ ਦੇ ਸੁਖ ਵੀ ਪ੍ਰਾਪਤ ਹੋ ਗਏ, ਪਰ ਤੂੰ ਕੋਈ ਪਾਪ ਵੀ ਕੀਤਾ ਹੈ, ਜਿਸ ਕਰਕੇ ਤੇਰਾ ਔਲਾਦ ਨਾ ਹੋਣ ਕਰਕੇ ਉਸ ਪੱਖੋਂ ਤੈਨੂੰ ਬੜਾ ਭਾਰੀ ਦੁੱਖ ਸਹਾਰਨਾ ਪੈਂਦਾ ਹੈ, ਦੁੱਖ ਝੱਲਣਾ ਪੈਂਦਾ ਹੈ। ਤੇਰੇ ਕਰਮਾਂ ਦੇ ਵਿੱਚ ਵਧਾਤਾ ਜੀ ਪਰਮੇਸ਼ਰ ਨੇ ਔਲਾਦ ਨਹੀਂ ਦਿੱਤੀ, ਸੰਤਾਨ ਨਹੀਂ ਦਿੱਤੀ, ਇਸ ਕਰਕੇ ਤੇਰੇ ਸੰਤਾਨ ਹੋਣੀ ਮੁਸ਼ਕਲ ਹੈ। ਰਾਜੇ ਨੇ ਫਿਰ ਉਹਨਾਂ ਨੂੰ ਬਾਰ ਬਾਰ ਜ਼ੋਰ ਦੇ ਕੇ ਕਿਹਾ ਕੋਈ ਉਪਾਅ ਦੱਸੋ, ਯਤਨ ਦੱਸੋ। ਫਿਰ ਕਿਸੇ ਸਿਆਣੇ ਜੋਤਸ਼ੀ ਨੇ ਦੱਸਿਆ ਕਿ ਰਾਜਨ ਔਲਾਦ ਤੇਰੇ ਹੋ ਸਕਦੀ ਹੈ ਜੇ ਤੂੰ ਕਿਸੇ ਤੋਂ, ਕਿਸੇ ਪਰਿਵਾਰ ਤੋਂ, ਕਿਸੇ ਮਾਤਾ ਪਿਤਾ ਤੋਂ ਪੁੱਤਰ ਲੈ ਆਵੇ, ਧਨ ਆਦਿਕ ਦੇ ਕੇ, ਮੁੱਲ ਦੇ ਕੇ, ਉਸ ਪੁੱਤਰ ਨੂੰ ਦੇਵੀ ਦੇ ਮੰਦਰ ਦੇ ਵਿੱਚ ਲਿਜਾ ਕੇ ਉਸ ਦੀ ਤੂੰ ਦੇਵੀ ਨੂੰ ਬਲੀ ਦੇ ਦੇਵੇ, ਜਿਉਂਦੇ ਨੂੰ ਉਸ ਦੀ ਧੌਣ, ਉਸ ਦੀ ਗਰਦਨ ਕਟਾ ਕੇ ਦੇਵੀ ਉੱਤੇ ਉਸ ਦਾ ਖੂਨ ਚੜਾ ਦੇਵੇ, ਫਿਰ ਦੇਵੀ ਪ੍ਰਸੰਨ ਹੋ ਕੇ ਤੈਨੂੰ ਵਰ ਦੇ ਸਕ। ਰਾਜੇ ਨੇ ਸੋਚਿਆ ਠੀਕ ਹੈ, ਤਾਂ ਸਾਧ ਸੰਗਤ ਜੀ ਬੜਾ ਯਤਨ ਕਰਨ ਤੋਂ ਬਾਅਦ ਕਿਸੇ ਇੱਕ ਗਰੀਬ ਪਰਿਵਾਰ ਦੇ ਵਿੱਚ ਕਿਸੇ ਪੁਰਸ਼ ਦੇ ਪੰਜ ਪੁੱਤਰ ਸਨ, ਪਰ ਜਿਹੜਾ ਸਾਰਿਆਂ ਤੋਂ ਛੋਟਾ ਸੀ ਉਹ ਸਤਸੰਗੀ ਸੀ, ਸਤਸੰਗਤ ਦੇ ਵਿੱਚ ਜਾਇਆ ਕਰਦਾ ਸੀ। ਮਾਤਾ ਪਿਤਾ ਨੇ ਸੋਚ ਕੇ ਕਿ ਨਾ ਤਾਂ ਸਾਰਾ ਦਿਨ ਕੋਈ ਕੰਮ ਕਰਦਾ, ਨਾ ਕੋਈ ਗੱਲ ਕਰਦਾ, ਰੋਜ਼ਾਨਾ ਹੀ ਕਦੇ ਕਿਸੇ ਸਾਧੂ ਦੀ ਸੰਗਤ ਕਰਨ ਤੁਰ ਪੈਂਦਾ, ਕਦੇ ਕਿਤੇ ਸਤਸੰਗਤ ਕਰਨ ਤੁਰ ਪੈਂਦਾ, ਵਿਹਲਾ ਹੀ ਰਹਿੰਦਾ, ਆਪਾਂ ਇਸ ਤੋਂ ਕੀ ਕਰਾਉਣਾ ਹੈ, ਕਿਉਂ ਨਾ ਰਾਜੇ ਕੋਲੋਂ ਧਨ ਖੁੱਲਾ ਲੈ ਕੇ ਇਸ ਨੂੰ ਦੇ ਦਈਏ, ਇਸ ਨੂੰ ਦੇ ਦਈਏ। ਇਹ ਸੋਚ ਕੇ ਵਜ਼ੀਰਾਂ ਦੇ ਦੱਸੇ ਤੋਂ ਉਹਨਾਂ ਨੇ ਜਾ ਕੇ ਵਜ਼ੀਰ ਨੂੰ ਮਿਲ ਕੇ ਸਾਰੀ ਗੱਲ ਦੱਸੀ ਕਿ ਸਾਡਾ ਇੱਕ ਪੁੱਤਰ ਹੈ, ਕੋਈ ਕੰਮ ਨਹੀਂ ਕਰਦਾ, ਕਿਸੇ ਤਰ੍ਹਾਂ ਕਰਕੇ ਘਰ ਦੇ ਵਿੱਚ ਸਾਨੂੰ ਕਿਸੇ ਵੀ ਤਰ੍ਹਾਂ ਦਾ ਉਸਨੇ ਕੋਈ ਸੁੱਖ ਨਹੀਂ ਦਿੱਤਾ, ਅਸੀਂ ਉਸ ਨੂੰ ਵੇਚ ਦੇਣਾ ਚਾਹੁੰਦੇ ਹਾਂ। ਵਜ਼ੀਰ ਬੜਾ ਪ੍ਰਸੰਨ ਹੋਇਆ, ਰਾਜੇ ਨੂੰ ਦੱਸਿਆ ਕਿ ਇੱਕ ਪਰਿਵਾਰ ਆਇਆ ਹੈ, ਉਹ ਆਪਣਾ ਪੁੱਤਰ ਦੇਣ ਨੂੰ ਤਿਆਰ ਹਨ। ਰਾਜਾ ਬਹੁਤ ਖੁਸ਼ ਹੋਇਆ। ਖੁਸ਼ ਹੋਣ ਤੋਂ ਬਾਅਦ ਵਿਅਰਥ ਧਨ ਦਿੱਤਾ ਗਿਆ। ਧਨ ਦੇਣ ਤੋਂ ਬਾਅਦ ਉਸ ਪੁੱਤਰ ਨੂੰ ਰਾਜੇ ਦੇ ਪਾਸ ਲਿਆਂਦਾ ਗਿਆ। ਰਾਜੇ ਨੇ ਕਿਹਾ ਕਿ ਇਸ ਨੂੰ ਕੈਦਖਾਨੇ ਦੇ ਅੰਦਰ ਨਜ਼ਰਬੰਦ ਕਰ ਦਿਓ, ਜਿਸ ਦਿਨ ਦੇਵੀ ਦੇ ਮੰਦਰ ਤੇ ਜਾ ਕੇ ਬਲੀ ਦੇਵਾਂਗੇ ਉਸ ਦਿਨ ਇਸ ਨੂੰ ਉੱਥੋਂ ਕੱਢ ਕੇ ਲਿਆਵਾਂ। ਕਈ ਦਿਨ ਕੈਦ ਦੇ ਵਿੱਚ ਰੱਖਿਆ ਗਿਆ, ਬੜੀ ਉਹਦੀ ਸੇਵਾ ਸੰਭਾਲ ਕੀਤੀ ਗਈ। ਫਿਰ ਜਿਸ ਦਿਨ ਦੇਵੀ ਦੇ ਮੰਦਰ ਲੈ ਕੇ ਜਾਣਾ ਸੀ, ਸਭ ਤੋਂ ਪਹਿਲਾਂ ਉਹਦਾ ਇਸ਼ਨਾਨ ਕਰਾਇਆ, ਸਾਫ ਵਸਤਰ ਪਹਿਨਾਏ ਗਏ। ਕੈਦ ਖਾਨੇ ਜੇਲ੍ਹ ਖਾਨੇ ਵਿੱਚੋਂ ਜਦੋਂ ਬਾਹਰ ਲੈ ਕੇ ਆਏ ਤਾਂ ਉਹ ਜਿਹੜਾ ਪੁੱਤਰ ਸੀ ਗਰੀਬ ਪਰਿਵਾਰ ਵਿੱਚੋਂ, ਉਹ ਰਾਜੇ ਅਤੇ ਵਜ਼ੀਰ ਨੂੰ ਵੇਖ ਕੇ ਬੜਾ ਹੱਸਿਆ। ਹੱਸਣ ਤੋਂ ਬਾਅਦ ਰਾਜੇ ਨੇ ਪੁੱਛਿਆ, ਵਜ਼ੀਰ ਨੇ ਪੁੱਛਿਆ, ਤੇਰੇ ਹੱਸਣ ਦਾ ਕੀ ਕਾਰਨ ਹੈ? ਉਹ ਕਹਿੰਦਾ ਮੈਂ ਠਹਿਰ ਕੇ ਦੱਸਾਂਗਾ। ਉਸੇ ਵਕਤ ਉਹ ਥਾਂ ਤੇ ਮਿੱਟੀ ਤੇ ਬੈਠ ਗਿਆ। ਉਸ ਨੇ ਚਾਰ ਢੇਰੀਆਂ ਬਣਾਈਆਂ ਮਿੱਟੀ ਦੀਆਂ। ਪਹਿਲੀ ਢੇਰੀ ਬਣਾਉਂਦਾ ਫਿਰ ਢਾ ਦਿੱਤਾ, ਦੂਸਰੀ ਬਣਾਈ, ਦੂਸਰੀ ਵੀ ਢਾ ਦਿੱਤੀ, ਤੀਸਰੀ ਬਣਾਈ, ਤੀਸਰੀ ਵੀ ਢਾ ਦਿੱਤੀ, ਚੌਥੀ ਨੂੰ ਬਣਾ ਕੇ ਉਸ ਢੇਰੀ ਨੂੰ ਢਾਇਆ ਦੀ ਨਮਸਕਾਰ ਕੀਤੀ। ਰਾਜਾ ਪੁੱਛਦਾ, ਇਹ ਢੇਰੀਆਂ ਤੂੰ ਕਿਸ ਵਾਸਤੇ ਬਣਾਈਆਂ? ਉਹ ਕਹਿ ਲਗਾ, ਇਹ ਮੈਂ ਢੇਰੀਆਂ ਇਸ ਲਈ ਬਣਾਈਆਂ ਕਿ ਪਹਿਲੀ ਢੇਰੀ ਪਹਿਲਾ ਆਸਰਾ ਬੱਚੇ ਦਾ ਮਾਪੇ ਹੁੰਦੇ ਹੈ, ਤੇ ਬੱਚੇ ਨੂੰ ਕੋਈ ਦੁੱਖ ਤਕਲੀਫ ਆਵੇ ਮਾਤਾ ਪਿਤਾ ਪਰਿਵਾਰ ਉਹਦੀ ਸਹਾਇਤਾ ਕਰਦਾ, ਪਰ ਮੇਰੇ ਮਾਪਿਆਂ ਨੇ ਤਾਂ ਧਨ ਦੇ ਲਾਲਚ ਬਦਲੇ ਤੈਨੂੰ ਤੇਰੇ ਪਾਸ ਮੈਨੂੰ ਵੇਚ ਦਿੱਤਾ, ਧਨ ਲੈ ਲਿਆ, ਮੇਰੀ ਬਲੀ ਦੇਣ ਵਾਸਤੇ ਤੁਹਾਡੇ ਕੋਲੇ ਉਹਨਾਂ ਨੇ ਮੁੱਲ ਮੈਨੂੰ ਦੇ ਦਿੱਤਾ, ਇਸ ਕਰਕੇ ਉਹ ਮੇਰਾ ਜਿਹੜਾ ਆਸਰਾ ਸੀ ਉਹ ਵੀ ਲੈ ਗਿਆ। ਉਸਦੀ ਮੈਂ ਮਨ ਦੇ ਵਿੱਚੋਂ ਆਸ ਖਤਮ ਕਰ ਦਿੱਤੀ ਕਿ ਇਹ ਵੀ ਆਸਰਾ ਸਦਾ ਨਹੀਂ ਰਹਿਣ ਵਾਲਾ ਮਾਤਾ ਪਿਤਾ ਦਾ, ਇਸ ਕਰਕੇ ਉਹਨਾਂ ਨੂੰ ਵੀ ਝੂਠੇ ਜਾਣ ਕੇ ਉਹਨਾਂ ਦਾ ਆਸਰਾ ਵੀ ਛੱਡ ਦਿੱਤਾ। ਦੂਸਰਾ ਆਸਰਾ ਹੁੰਦਾ ਮਨੁੱਖ ਦਾ ਰਾਜਾ, ਜੇ ਮਨੁੱਖ ਨੂੰ ਕੋਈ ਤੰਗੀ ਹੋਵੇ ਤਾਂ ਫਿਰ ਰਾਜੇ ਪਾਸ ਜਾ ਕੇ ਫਰਿਆਦ ਕਰੀ ਦੀ ਹੈ, ਮੌਕੇ ਦੇ ਹਾਕਮ ਪਾਸ ਜਾ ਕੇ ਫਰਿਆਦ ਕਰੀ ਦੀ ਹੈ ਕਿ ਸਾਡੀ ਸਹਾਇਤਾ ਕਰੇਗਾ, ਦੁੱਖ ਤੋਂ ਬਚਾਏਗਾ, ਪਰ ਤੂੰ ਮੈਨੂੰ ਐਸੇ ਮੌਤ ਦੇ ਦੁੱਖ ਤੋਂ ਤਾਂ ਕੀ ਬਚਾਉਣਾ ਸੀ? ਤੂੰ ਤਾਂ ਸਮਾਂ ਆਪ ਮੌਤ ਮੈਨੂੰ ਦੇਣ ਵਾਸਤੇ ਭਾਵ ਮਾਰਨ ਵਾਸਤੇ ਔਲਾਦ ਦੇ ਲਾਲਚ ਲਈ ਲੈ ਕੇ ਤੁਰ ਪਿਆ, ਇਸ ਕਰਕੇ ਇਹ ਵੀ ਮੇਰਾ ਆਸਰਾ ਸਦਾ ਨਹੀਂ ਰਹਿਣ ਵਾਲਾ, ਇਹ ਵੀ ਝੂਠਾ ਰਾਜਿਆਂ ਦਾ ਆਸਰਾ ਹੈ। ਉਸ ਆਸਰੇ ਨੂੰ, ਰਾਜੇ ਦੇ ਆਸਰੇ ਨੂੰ ਕਿ ਰਾਜਾ ਵੀ ਨਿਆਂ ਕਰੇਗਾ, ਪਰ ਨਿਆਂ ਕੀ ਕਰਨਾ, ਉਲਟਾ ਮੈਨੂੰ ਤੁਸੀਂ ਮਾਰਨ ਵਾਸਤੇ ਲੈ ਕੇ ਜਾ ਰਹੇ ਹੋ, ਮੈਂ ਤੁਹਾਡਾ ਆਸਰਾ ਵੀ ਛੱਡ ਦਿੱਤਾ, ਝੂਠਾ ਜਾਣ ਕੇ ਉਸ ਨੂੰ ਵੀ ਢਾਹ ਢੇਰੀ ਕਰ ਦਿੱਤਾ। ਤੀਸਰਾ ਆਸਰਾ ਹੁੰਦਾ ਦੇਵੀ ਦੇਵ ਦਿਆਂ ਦਾ, ਇਹ ਜੇ ਮਨੁੱਖ ਨੂੰ ਮਾਤਾ ਪਿਤਾ ਨਾ ਆਸਰਾ ਦੇਣ, ਰਾਜਾ ਵੀ ਆਸਰਾ ਨਾ ਦੇਵੇ, ਫਿਰ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰੀ ਦੀ ਹੈ ਕਿ ਉਹ ਦੁੱਖ ਤੋਂ ਹੱਥ ਦੇ ਕੇ ਬਚਾਉਣਗੇ, ਪਰ ਉਹਨਾਂ ਨੇ ਮੈਨੂੰ ਕੀ ਬਚਾਉਣਾ ਸੀ? ਉਹ ਤਾਂ ਦੇਵੀ ਆਪ ਮੇਰੀ ਬਲੀ ਲੈਣ ਵਾਸਤੇ ਤਿਆਰ ਬੈਠੀ ਹੈ, ਇਸ ਕਰਕੇ ਦੇਵੀ ਦੇਵਤਿਆਂ ਦਾ ਆਸਰਾ ਵੀ ਝੂਠਾ ਜਾਣ ਕੇ ਮੈਂ ਉਹ ਵੀ ਢੇਰੀ ਢਹਿ ਢੇਰੀ ਕਰ ਦਿੱਤੀ ਕਿ ਇਹ ਵੀ ਨਾ ਸਮਰਥ। ਹੁਣ ਜਿਹੜੀ ਆ ਚੌਥੀ ਢੇਰੀ ਮੈਂ ਇਸ ਲਈ ਰੱਖੀ ਹੈ ਕਿ ਪਰਮੇਸ਼ਰ ਦੇ ਨਿਮਿਤ ਹੈ, ਜੇ ਮਨੁੱਖ ਦੀ ਮਾਤਾ ਪਿਤਾ ਦੀ ਸਹਾਇਤਾ ਨਾ ਕਰ, ਰਾਜਾ ਦੀ ਸਹਾਇਤਾ ਨਾ ਕਰੇ, ਦੇਵੀ ਦੇਵਤੇ ਦੀ ਸਹਾਇਤਾ ਨਾ ਕਰ, ਫਿਰ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਆਸਰਾ ਉਹ ਸਦਾ ਅਕਲ ਹੈ ਔਰ ਅਚਲ ਹੈ। ਸਹਾਇਤਾ ਕਰੇਗਾ, ਰੱਖਿਆ ਕਰੇਗਾ, ਉਸ ਦਾ ਆਸਰਾ ਲਿਆ ਤੋਂ ਕਦੇ ਕੋਈ ਦੁੱਖ ਨਹੀਂ ਆ ਸਕਦਾ, ਇਸ ਕਰਕੇ ਮੈਂ ਪਰਮੇਸ਼ਰ ਦੀ ਢੇਰੀ ਬਣਾ ਕੇ ਉਸ ਨੂੰ ਹਾਜ਼ਰ ਨਾਜ਼ਰ ਜਾਣ ਕੇ ਨਮਸਕਾਰ ਕੀਤੀ ਹੈ। ਮੈਂ ਤਾਂ ਹੱਸਿਆ ਸੀ ਕਿ ਜਿਹੜੇ ਰਾਜਿਆਂ ਨੇ ਜਿਹੜੇ ਵਜ਼ੀਰਾਂ ਨੇ ਪਰਜਾ ਦੀ ਸਹਾਇਤਾ ਕਰਨੀ, ਉਹ ਰਾਜੇ ਵਜ਼ੀਰ ਤਾਂ ਆਪ ਹੀ ਮਾਰਨ ਵਾਸਤੇ ਲੈ ਕੇ ਤੁਰ ਪਏ ਹੈ। ਉਸ ਵਕਤ ਪਰਮੇਸ਼ਰ ਨੇ ਐਸੀ ਕਿਰਪਾਲਤਾ ਕੀਤੀ, ਰਾਜੇ ਦੇ ਮਨ ਨੂੰ ਪ੍ਰੇਰਿਆ। ਰਾਜਾ ਸੋਚਦਾ ਹੈ ਇਹ ਬਾਲਕ ਤਾਂ ਬੜਾ ਸਿਆਣਾ ਹੈ, ਮਾਸੂਮ ਹੈ, ਬੜੀ ਭੋਲੀ ਭਾਲੀ, ਬੜੀ ਸੁੰਦਰ ਸੂਰਤ ਹੈ, ਬੜੇ ਸ਼ੁਭਾਂ ਵਾਲਾ ਬੜਾ ਬੁੱਧੀਮਾਨ ਪੁਰਸ਼ ਹੈ। ਕੀ ਪਤਾ ਮੇਰੇ ਸੰਤਾਨ ਦੀ ਬਲੀ ਦੇਣ ਤੋਂ ਬਾਅਦ ਇਹਨੂੰ ਮਾਰਨ ਤੋਂ ਬਾਅਦ ਹੋਵੇ ਜਾਂ ਨਾ ਹੋਵੇ, ਇਹ ਕੋਈ ਪੱਕੀ ਗਰੰਟੀ ਨਹੀਂ। ਦੇਵੀ ਨੇ ਮਾਰ ਕੇ ਇਸ ਲੜਕੇ ਦਾ ਸਿਰ ਮੈਂ ਜੇ ਮੰਦਰ ਚ ਚੜਾ ਵੀ ਦਿਆਂ, ਕੋਈ ਪੱਕਾ ਭਰੋਸਾ ਨਹੀਂ ਕਿ ਮੇਰੇ ਸੰਤਾਨ ਹੋਏਗੀ ਜਾਂ ਨਾ ਹੋਏ। ਜੇਕਰ ਸੰਤਾਨ ਹੋਈ ਵੀ, ਕੀ ਪਤਾ ਕਿਹੋ ਜਿਹੀ ਹੋਵੇ, ਬੱਚਾ ਸਿਆਣਾ ਹੀ ਨਾ ਹੋਵੇ, ਕੋਈ ਪਾਗਲੀ ਜਨਮ ਲੈ ਲਵੇ ਜਾਂ ਕੋਈ ਰੋਗੀ ਪੋੜੀ ਜਨਮ ਲਿਆ, ਸਾਰੀ ਉਮਰ ਦਾ ਮੇਰੇ ਦੁੱਖ ਪੱਲੇ ਪਵੇਗਾ। ਇਸ ਤਰ੍ਹਾਂ ਸੋਚ ਕੇ ਕਹਿਣ ਲੱਗਾ ਮਨ ਵਿੱਚ ਹੀ ਕਿ ਕਿਉਂ ਨਾ ਇਸੇ ਨੂੰ ਮੈਂ ਆਪਣਾ ਪੁੱਤਰ ਬਣਾ ਲਵਾਂ, ਇਸੇ ਨੂੰ ਆਪਣੇ ਰਾਜ ਭਾਗ ਦਾ ਵਾਰਸ ਬਣਾ ਲਿਆ। ਇਹ ਸੋਚ ਕੇ ਰਾਜੇ ਨੇ ਚੁੱਪ ਤੇ ਗਲਵਕੜੀ ਵਿੱਚ ਲੈ ਲਿਆ। ਕਹਿਣ ਲੱਗਾ ਮੈਂ ਤੈਨੂੰ ਵੀ ਆਪਣਾ ਸਹਿਜਾਦਾ ਆਪਣਾ ਪੁੱਤਰ ਬਣਾਉਂਦਾ ਹਾਂ, ਆ ਤੂੰ ਮੇਰੇ ਸਿੰਘਾਸਨ ਤੇ ਬੈਠ, ਤੈਨੂੰ ਰਾਜ ਭਾਗ ਬਖਸ਼ਦਾ। ਜਿਉਂ ਉਸ ਬੱਚੇ ਨੂੰ ਸਿੰਘਾਸਨ ਤੇ ਬਿਠਾ ਕੇ ਆਪਣਾ ਸੁਪੁੱਤਰ ਬਣਾਇਆ, ਰਾਜ ਭਾਗ ਦਿੱਤਾ ਔਰ ਉਸ ਨੂੰ ਸਾਰੇ ਸੁੱਖ ਉਹਦੇ ਪਾਸ ਲਿਆ ਕੇ ਹਾਜ਼ਰ ਕਰ ਦਿੱਤੇ। ਜੀਰ ਅਮੀਰ ਸਭ ਦੀ ਆਗਿਆ ਵਿੱਚ ਕਰ ਦਿੱਤੇ, ਸਾਰਾ ਪਰਿਵਾਰ ਦੀ ਆਗਿਆ ਵਿੱਚ ਕਰ ਦਿੱਤਾ। ਕਹਿਣ ਤੋਂ ਭਾਵ ਕੇ ਜੇ ਉਸ ਬੱਚੇ ਨੇ ਵਾਹਿਗੁਰੂ ਦੇ ਦਰ ਦਾ ਆਸਰਾ ਲਿਆ ਤਾਂ ਪਰਮੇਸ਼ਰ ਨੇ ਵੀ ਉਸ ਦੀ ਕਿੰਨੀ ਵੱਡੀ ਸਹਾਇਤਾ ਕੀਤੀ। ਸਾਧ ਸੰਗਤ ਜੀ, ਪਰਮੇਸ਼ਰ ਦਾ ਬੜਾ ਵੱਡਾ ਦਿੱਤ ਹੈ। ਫਿਲਮ ਹੈ ਨੀਚ ਪੀਰ ਕੋ ਰਾਜ ਪਾਰ ਬ੍ਰਹਮ ਗਰੀਬ ਰਿਵਾਜ, ਇਸ ਨੂੰ ਘਰਦਿਆਂ ਨੇ ਵੀ ਗੁਰਕਾਰ ਧਾਰ ਕੇ ਸਤਸੰਗਤ ਕਰਨ ਵਾਲਾ ਵਿਹਲਾ ਹੀ ਹੈ। ਔਰ ਰਾਜਾ ਦੀ ਮਾਂ ਲਈ ਤਿਆਰ ਸੀ, ਦੇਵੀ ਦੇਵਤੇ ਵੀ ਬਲੀ ਲੈਣ ਲਈ ਤਿਆਰ ਸਨ, ਪਰ ਜੇ ਉਸਨੇ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਲਿਆ, ਉਹਦੇ ਤੇ ਭਰੋਸਾ ਰੱਖਿਆ ਤਾਂ ਪਰਮੇਸ਼ਰ ਨੇ ਉਸ ਨੂੰ ਫਿਰ ਵਿੱਚ ਹੀ ਰਾਜ ਭਾਗ ਦੇ ਕੇ ਉਸਨੂੰ ਰਾਜ ਦਾ ਵਾਰਸ ਬਣਾ ਸਾਰੇ ਸੁੱਖ ਬਖਸ਼ ਦਿੱਤੇ। ਇਸ ਕਰਕੇ ਮਹਾਰਾਜ ਕਹਿੰਦੇ ਕਿਹੜੇ ਭਾਈ ਸਤਿਗੁਰੂ ਦੇ ਦਰ ਦੀ ਲੋਟ ਮਿਲਦੇ, ਪਰਮੇਸ਼ਰ ਦੇ ਦਰ ਦਾ ਆਸਰਾ ਮਿਲਦੇ ਆ, ਉਹਨਾਂ ਨੂੰ ਕੋਈ ਧੋਖਾ ਨਹੀਂ ਦੇ ਸਕਦਾ, ਉਹਨਾਂ ਨੂੰ ਕੋਈ ਛੱਡ ਨਹੀਂ ਸਕਦਾ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ, ਕਿਉਂਕਿ ਹਿੰਦੂ ਗੁਰਬਾਣੀ ਵਿੱਚ ਪ੍ਰਵਾਨ ਕਰਦੇ ਆ ਗੁਰੂ ਕਾ ਵਚਨ ਵਸੈ ਜੀ ਨਾ ਦੇ, ਜਦ ਨਹੀਂ ਡੂਬਰ ਤਸਕਰ ਨਹੀਂ ਦੇਗਾ ਭਾਵੇਂ ਦਾ ਸਭ ਪੈਦਾ। ਜਿਹਨਾਂ ਦੇ ਹਿਰਦੇ ਗੁਰੂ ਦਾ ਸ਼ਬਦ, ਗੁਰੂ ਦਾ ਨਾਮ, ਗੁਰੂ ਦਾ ਵਚਨ, ਗੁਰਬਾਣੀ ਵਸਦੀ ਹੈ, ਉਹਨਾਂ ਨੂੰ ਅੱਗ ਸਾਫ਼ ਨਹੀਂ ਸੱਚੀ ਪਾਣੀ ਡਬੋ ਨਹੀਂ ਸਕਦਾ। ਕਿੰਨੇ ਕਿੰਨੇ ਭਗਤਾਂ ਦੇ ਪ੍ਰਸੰਗ, ਗੁਰਮੁਖਾਂ ਗੁਰਸਿੱਖਾਂ ਦੇ ਪ੍ਰਸੰਗ ਆਪਾਂ ਨੇ ਸੁਣੇ ਹੈ। ਪੰਚਮ ਪਾਤਸ਼ਾਹ ਜੀ ਦੇ ਸਿੱਖ ਸਨ ਭਾਈ ਕਲਿਆਣਾ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਖੇਤ ਮੰਡੀ ਦੇ ਇਲਾਕੇ ਦੇ ਅੰਦਰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਉਹਨਾਂ ਨੂੰ ਭੇਜਿਆ। ਸੁਖੇਤ ਮੰਡੀ ਸਾਧ ਸੰਗਤ ਜੀ, ਜਦੋਂ ਆਪਾਂ ਮਣੀਕਰਨ ਸਾਹਿਬ ਅਸਥਾਨ ਦੇ ਦਰਸ਼ਨ ਕਰਨ ਜਾਂਦੇ ਹਾਂ ਤਾਂ ਉਸ ਇਲਾਕੇ ਦੇ ਸੁਖੇਤ ਮੰਡੀ ਬੜਾ ਪ੍ਰਸਿੱਧ ਥਾਂ ਹੈ ਜਿੱਥੇ ਦਸਮ ਪਾਤਸ਼ਾਹ ਜੀ ਨੇ ਵਿਚਾਰਨ ਪਾਏ ਹੈ, ਔਰ ਉਸ ਤੋਂ ਪਹਿਲਾਂ ਵੀ ਉੱਥੋਂ ਦੇ ਰਾਜੇ ਸਤਿਗੁਰਾਂ ਦੇ ਦਰ ਤੇ ਆਉਂਦੇ ਰਹੇ ਹੈ। ਪੰਚਮ ਪਾਤਸ਼ਾਹ ਜੀ ਨੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੇਵਾ ਕਰਾਉਣੀ ਸ਼ੁਰੂ ਕੀਤੀ ਤਾਂ ਹਜ਼ੂਰ ਨੇ ਇੱਕ ਦਿਨ ਮੁਖੀ ਗੁਰਸਿੱਖਾਂ ਨਾਲ ਵਿਚਾਰ ਕੀਤੀ ਕਿ ਲੱਕੜ ਦੀ ਬੜੀ ਵੱਡੀ ਲੋੜ ਹੈ, ਸੰਗਤਾਂ ਮਕਾਨ ਉਸਾਰ ਰਹੀਆਂ ਹਨ, ਸ਼ਹਿਰ ਵਸ ਰਿਹਾ ਹੈ, ਲੱਕੜ ਦਾ ਕੋਈ ਪ੍ਰਬੰਧ ਕੀਤਾ ਜਾਵੇ। ਤਾਂ ਸਿਆਣੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਲੱਕੜ ਦਾ ਤਾਂ ਘਰ ਪਹਾੜ ਹਨ ਵੱਡੇ ਵੱਡੇ, ਔਰ ਹਿਮਾਚਲ ਦਾ ਇਲਾਕਾ ਸਾਰਾ ਉਸ ਲੱਕੜ ਹੈ, ਉਸ ਪਾਸੇ ਲੱਕੜ ਵੱਡੀ ਗਿਣਤੀ ਵਿੱਚ ਦਰਿਆਵਾਂ ਦੇ ਵਿੱਚ ਵੱਟ ਵੱਟ ਕੇ ਸਿੱਟੀ ਜਾਂਦੀ ਹੈ ਜੋ ਇੱਧਰ ਆਉਂਦੀ ਹੈ। ਇਸ ਕਰਕੇ ਮਹਾਰਾਜ ਲੱਕੜ ਘਰਾਂ ਨੂੰ ਲਾਉਣ ਵਾਸਤੇ, ਸ਼ਹਿਰ ਵਸਾਉਣ ਵਾਸਤੇ ਉਸ ਤਰਫ਼ ਤੋਂ ਮਿਲ ਸਕਦੀ ਹੈ। ਤਾਂ ਫਿਰ ਸਤਿਗੁਰੂ ਜੀ ਨੇ ਭਾਈ ਕਲਿਆਣਾ ਜੀ ਨੂੰ ਲੱਕੜ ਲੈਣ ਵਾਸਤੇ ਭੇਜਿਆ ਸੀ ਔਰ ਵਚਨ ਕੀਤਾ ਸੀ ਕਿ ਰੋਜ਼ਾਨਾ ਨਿਤਨੇਮ ਕਰਨਾ, ਕੜਾ ਪ੍ਰਸ਼ਾਦ ਕਰਕੇ ਅਰਦਾਸ ਕਰਨੀ, ਤੁਹਾਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਰਕਤ ਦੇ ਨਾਲ ਸਾਰਾ ਦੇ ਸਾਰੀਆਂ ਬਰਕਤਾਂ ਸਾਰੇ ਬਚਨਾਂ ਤੁਹਾਡੀ ਬਚਨਾਂ ਤੋਂ ਜੋ ਨਿਕਲੇਗਾ ਪੂਰਾ ਹੋਵੇਗਾ। ਉੱਥੋਂ ਦੇ ਰਾਜੇ ਤੋਂ ਲੱਕੜ ਗੁਰੂ ਦੇ ਅਸਥਾਨ ਦੀ ਸ਼ਹਿਰ ਦੀ ਸੇਵਾ ਵਾਸਤੇ ਭੇਜਣੀ ਹੈ, ਤੁਹਾਡੀ ਡਿਊਟੀ ਹੈ। ਭਾਈ ਕਲਿਆਣਾ ਜੀ ਸਤਿਗੁਰੂ ਦਾ ਬਚਨ ਮੰਨ ਕੇ ਸਫੇਦ ਮੰਦੀ ਦੇ ਇਲਾਕੇ ਵਿੱਚ ਗਏ। ਜਿਸ ਦਿਨ ਗਏ ਉਸ ਦਿਨ ਲੋਕਾਂ ਨੇ ਵਰਤ ਰੱਖਿਆ ਹੋਇਆ ਸੀ ਅਕਾਦਸ਼ੀ ਦਾ, ਹਿੰਦੂ ਮਤ ਦੇ ਇਕਾਦਸ਼ੀ ਦੇ ਵਰਤ ਰੱਖਣੇ ਪੁੰਨਿਆ ਆਦਿ ਹੋਰ ਦਿਨਾਂ ਦੇ ਬੜੇ ਵਰਤ ਰੱਖਦੇ ਹੈ। ਤਾਂ ਉਸ ਦਿਨ ਕੋਈ ਵੀ ਉਸ ਸ਼ਹਿਰ ਦਾ ਵਸਨੀਕ ਸਿਹਤ ਮੰਦੀ ਦਾ ਕੋਈ ਵੀ ਅਨਕਰ ਨਹੀਂ ਕਰਦਾ ਸੀ, ਸਾਰੇ ਭੁੱਖੇ ਰਹਿੰਦੇ ਸਨ। ਰਾਜੇ ਦਾ ਹੁਕਮ ਸੀ ਕਿ ਜੇ ਕੋਈ ਯਾਤਰੀ ਵੀ ਕੋਈ ਰਿਸ਼ਤੇਦਾਰ ਵੀ ਕਿਸੇ ਦੇ ਆਵੇ ਉਹ ਅਕਾਦਸ਼ੀ ਦਾ ਵਰਤ ਜ਼ਰੂਰ ਰੱਖੇ, ਇਹ ਮੇਰਾ ਹੁਕਮ ਹੈ। ਭਾਈ ਕਲਿਆਣਾ ਜੀ ਗਏ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ। ਉਸ ਦਿਨ ਅਕਾਦਸ਼ੀ ਦਾ ਦਿਨ ਸੀ। ਸਾਹਿਬ ਸੰਗਤ ਜੀ ਭਾਈ ਕਲਿਆਣਾ ਜੀ ਨੇ ਇਸ਼ਨਾਨ ਕਰਕੇ ਨਿਤਨੇਮ ਕੀਤਾ, ਉਸ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਖ ਕਰਕੇ ਅਰਦਾਸ ਕਰਕੇ ਸਤਿਗੁਰਾਂ ਨੂੰ ਭੋਗ ਲਵਾਇਆ। ਆਪ ਵੀ ਛਕਿਆ, ਜਿਹੜੇ ਕੋਈ ਨੇੜੇ ਆਏ ਉਹਨਾਂ ਨੂੰ ਵੀ ਪ੍ਰਸ਼ਾਦ ਦਿੱਤਾ। ਫਿਰ ਲੰਗਰ ਤਿਆਰ ਕੀਤਾ, ਲੰਗਰ ਦੀ ਹੱਥੀ ਤਿਆਰ ਕਰਕੇ ਜੋ ਕੋਈ ਨੇੜੇ ਆਇਆ ਉਹਨਾਂ ਨੂੰ ਵੀ ਛਕਾਇਆ ਅਤੇ ਆਪ ਵੀ ਛਕਿਆ। ਉੱਥੋਂ ਦੇ ਲੋਕਾਂ ਨੇ ਜਦੋਂ ਇਸ ਤਰ੍ਹਾਂ ਭਾਈ ਕਲਿਆਣਾ ਜੀ ਨੂੰ ਕਰਦਿਆਂ ਦੇਖਿਆ, ਉਹਨਾਂ ਨੇ ਰਾਜੇ ਕੋਲ ਸ਼ਿਕਾਇਤ ਕਰ ਦਿੱਤੀ ਕਿ ਕੋਈ ਬਾਹਰੋਂ ਯਾਤਰੀ ਆਇਆ ਹੈ। ਉਸ ਨੂੰ ਸਮਝਾਉਣ ਦੇ ਬਾਵਜੂਦ ਵੀ ਉਸ ਨੇ ਅਕਾਦਸ਼ੀ ਦਾ ਵਰਤ ਨਹੀਂ ਰੱਖਿਆ, ਤਿੰਨ ਮੇਲ ਦਾ ਪ੍ਰਸ਼ਾਦ ਵੀ ਬਣਾਇਆ, ਲੰਗਰ ਵੀ ਬਣਾਇਆ ਅਤੇ ਉਸ ਨੂੰ ਕੋਈ ਗਾਇਤਰੀ ਆਦਿਕ ਮੰਤਰਾਂ ਦਾ ਪਾਠ ਵੀ ਨਹੀਂ ਕੀਤਾ, ਮੰਦਰ ਦੇ ਵਿੱਚ ਜਾ ਕੇ ਕਾਤਰਾਂ ਦੀ ਪੂਜਾ ਨਹੀਂ ਕੀਤੀ, ਕੱਲਾ ਬੈਠ ਕੇ ਉਹ ਮੁੱਖ ਦੇ ਵਿੱਚ ਹੋਰ ਹੀ ਪਾਠ ਕਰਦਾ ਰਿਹਾ। ਇਸ ਕਰਕੇ ਹੇ ਰਾਜਨ, ਉਸ ਨੇ ਤੁਹਾਡੇ ਹੁਕਮ ਦੀ ਅਵਗਿਆ ਉਲੰਘਣਾ ਕੀਤੀ ਹੈ, ਅਵਗਿਆ ਕੀਤੀ ਹੈ, ਉਸ ਨੂੰ ਦੰਡ ਦੇਣਾ ਬਣਦਾ। ਜੇ ਦੰਡ ਨਹੀਂ ਦਉਂਗੇ ਤਾਂ ਦੂਸਰੇ ਲੋਕੀ ਵੀ ਤੁਹਾਡੀ ਆਗਿਆ ਨਹੀਂ ਮੰਨਣਗੇ। ਰਾਜੇ ਨੇ ਉਸੇ ਵਕਤ ਸਿੱਖ ਨੂੰ ਆਪਣੀ ਕਚਹਿਰੀ ਵਿੱਚ ਬੁਲਾਇਆ, ਪੁੱਛਿਆ ਭਾਈ ਤੂੰ ਕਿੱਥੋਂ ਆਇਆ? ਕਹਿਣ ਲੱਗਾ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ। ਕਿਸਨੇ ਭੇਜਿਆ? ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਜੋ ਗੁਰੂ ਨਾਨਕ ਸਾਹਿਬ ਜੀ ਦੇ ਪੰਜਵੇਂ ਸਰੂਪ ਹਨ, ਉਹਨਾਂ ਨੇ ਮੈਨੂੰ ਭੇਜਿਆ। ਕਹਿਣ ਲੱਗਾ ਤੈਨੂੰ ਪਤਾ ਨਹੀਂ ਸੀ ਕਿ ਮੇਰਾ ਹੁਕਮ ਹੈ ਅਕਾਦਸ਼ੀ ਦਾ ਸਾਰਿਆਂ ਨੇ ਵਰਤ ਰੱਖਣਾ? ਕਹਿਣ ਲੱਗਾ ਬਾਦਸ਼ਾਹ ਤੇਰਾ ਹੁਕਮ ਤਾਂ ਹੈ ਪਰ ਮੇਰੇ ਕੋਲ ਤਾਂ ਹੁਕਮ ਨਹੀਂ ਕਿ ਕੋਈ ਵਰਤ ਆਦਿਕ ਰੱਖਣਾ ਜਾਂ ਮੱਛਰਾਂ ਵਿੱਚ ਜਾ ਕੇ ਕਾਤਰਾਂ ਦੀ ਪੂਜਾ ਕਰਨੀ। ਮੇਰੇ ਗੁਰੂ ਦਾ ਹੁਕਮ ਹੈ ਅੰਮ੍ਰਿਤ ਵੇਲੇ ਉੱਠ ਕੇ ਜਪੀ ਸਾਹਿਬ ਅਤੇ ਹੋਰ ਗੁਰਬਾਣੀ ਦਾ ਨਿਤਨੇਮ ਕਰਨਾ, ਕੜਾਹ ਪ੍ਰਸ਼ਾਦ ਦੀ ਦੇਖ ਕਰਕੇ ਅਰਦਾਸ ਕਰਕੇ ਭੋਗ ਲਵਾਉਣਾ, ਮੈਂ ਤਾਂ ਆਪਣੇ ਗੁਰੂ ਦਾ ਹੁਕਮ ਮੰਨਣਾ। ਕਹਿਣ ਲੱਗਾ ਤੂੰ ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ। ਇਸ ਕਰਕੇ ਉਸੇ ਵਕਤ ਸਿਪਾਹੀਆਂ ਨੂੰ ਬੁਲਾ ਕੇ ਭਾਈ ਕਲਿਆਣਾ ਜੀ ਨੂੰ ਡੇਢ ਖਾਨੇ ਦੇ ਅੰਦਰ ਨਜ਼ਰ ਬੰਦ ਕਰ ਦਿੱਤਾ ਔਰ ਨਾਲ ਹੁਕਮ ਕਰ ਦਿੱਤਾ ਕਿ ਮੈਂ ਵੇਖਾਂਗਾ ਇਸ ਤੇ ਗੁਰੂ ਦੀ ਕਰਾਮਾਤ, ਇਹਨੂੰ ਮੈਂ ਕਰੜੀ ਤੋਂ ਕਰੜੀ ਸਜ਼ਾ ਦਿਆਂਗਾ ਤਾਂ ਕਿ ਹੋਰ ਕੋਈ ਵੀ ਮੇਰੇ ਹੁਕਮ ਦੀ ਉਲੰਘਣਾ ਨਾ ਕਰੇ। ਸਾਧ ਸੰਗਤ ਜੀ ਕੋਲ ਸਮੇਂ ਬਾਅਦ ਜਦੋਂ ਦੁਪਹਿਰ ਘੜੀ ਤਾਂ ਉਸ ਵਕਤ ਰਾਜੇ ਨੇ ਕਚਹਿਰੀ ਲਾ ਕੇ ਭਾਈ ਕਲਿਆਣਾ ਜੀ ਨੂੰ ਬੰਦੀ ਖਾਨੇ ਦੇ ਵਿੱਚੋਂ ਹੱਥਾਂ ਵਿੱਚ ਹੱਥਣੀਆਂ ਪੈਰਾਂ ਵਿੱਚ ਬੇੜੀਆਂ ਪਵਾ ਕੇ ਸਭਾ ਦੇ ਵਿੱਚ ਬੁਲਾਇਆ, ਸਭਾ ਦੇ ਵਿੱਚ ਲਿਆਂਦਾ ਗਿਆ। ਕਹਿਣ ਲੱਗਾ ਜਾਂ ਤਾਂ ਆਪਣੀ ਕੀਤੀ ਗਲਤੀ ਦਾ ਪਛਤਾਪ ਕਰਕੇ ਅੱਗੇ ਨੂੰ ਇਹ ਹੁਕਮ ਮੰਨਾਂਗਾ, ਨਹੀਂ ਤਾਂ ਫਿਰ ਸਜ਼ਾ ਲੈਣ ਲਈ ਤਿਆਰ ਹੋ ਜਾ। ਭਾਈ ਕਲਿਆਣਾ ਜੀ ਕਹਿੰਦੇ ਮੈਂ ਆਪਣੇ ਸਤਿਗੁਰੂ ਦਾ ਹੁਕਮ ਮੰਨਣਾ, ਮੈਂ ਕਿਸੇ ਦੁਨਿਆਵੀ ਬਾਦਸ਼ਾਹ ਦਾ ਹੁਕਮ ਮੰਨਣ ਦਾ ਪਾਬੰਦ ਨਹੀਂ। ਹਾਂ ਤੁਹਾਡੇ ਰਾਜਕਾਜ ਵਿੱਚ ਮੈਂ ਕੋਈ ਵਿਘਨ ਪਾਇਆ, ਕਿਸੇ ਨੂੰ ਦੁੱਖ ਦਿੱਤਾ ਤਾਂ ਮੈਨੂੰ ਦੱਸੋ, ਮੈਂ ਆਪਣੇ ਗੁਰੂ ਦਾ ਹੁਕਮ ਮੰਨਿਆ, ਸਾਰੀ ਮਰਜ਼ਾਦਾ ਨਿਭਾਈ ਹੈ, ਇਸ ਕਰਕੇ ਆਪਣੇ ਗੁਰੂ ਦਾ ਹੁਕਮ ਸਦਾ ਹੀ ਮੰਨਦਾ ਰਹਾ। ਅਖੀਰ ਰਾਜੇ ਨੇ ਕ੍ਰੋਧ ਵਿੱਚ ਆ ਕੇ ਕਹਿ ਦਿੱਤਾ ਕਿ ਚੰਗਾ, ਇਸ ਦਾ ਇੱਕ ਪੱਟ ਆਰੇ ਨਾਲ ਕੀਰ ਕੇ ਇਸ ਨੂੰ ਜਿਉਂਦਾ ਤੜਫਾ ਕੇ ਮਾਰੋ ਤੇ ਇਸ ਨੂੰ ਸਜ਼ਾ ਦਿਓ। ਜਦੋਂ ਸਾਧ ਸੰਗਤ ਹੁਕਮ ਦੇ ਦਿੱਤਾ ਗਿਆ, ਭਾਈ ਕਲਿਆਣਾ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਭਾਲ ਕੇ ਅਰਦਾਸ ਕੀਤੀ, ਸੱਜੇ ਪਾਤਸ਼ਾਹ ਹੁਣ ਤੁਹਾਡੇ ਤੋਂ ਬਿਨਾਂ ਮੇਰੀ ਸਹਾਇਤਾ ਕੌਣ ਕਰੇਗਾ, ਆਪ ਹੀ ਸਹਾਇਤਾ ਕਰੋ। ਜਦੋਂ ਭਾਈ ਕਲਿਆਣਾ ਜੀ ਅਰਦਾਸ ਵਿੱਚ ਜੁੜੇ ਹੈ, ਸਤਿਗੁਰੂ ਨੂੰ ਬੇਨਤੀਆਂ ਕਰਦੇ ਹੈ, ਉਧਰ ਜਲਾਦ ਆਏ। ਜਿਸ ਵਕਤ ਸਾਧ ਸੰਗਤ ਜੀ ਜਲਾਦਾਂ ਨੇ ਭਾਈ ਕਲਿਆਣੇ ਦੇ ਪੱਟ ਉੱਤੇ ਆਰਾ ਰੱਖਣ ਦੀ ਕੋਸ਼ਿਸ਼ ਕੀਤੀ, ਆਰਾ ਰੱਖਿਆ, ਤੁਰੰਤ ਹੀ ਰਾਜਾ ਸਿੰਘਾਸਨ ਤੇ ਬੈਠਾ ਬੈਠਾ ਹੀ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਗਿਆ। ਉਸ ਵਕਤ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਇਹ ਕੀ ਹੋ ਗਿਆ, ਭਾਈ ਕਲਿਆਣੇ ਦਾ ਪੱਟ ਕੱਟਣਾ ਹੀ ਭੁੱਲ ਗਏ। ਥੋੜੇ ਸਮੇਂ ਬਾਅਦ ਪਾਣੀ ਦੇ ਸਿੱਧੇ ਮਾਰਗ ਬੜਾ ਔਖਾ ਰਾਜੇ ਨੂੰ ਸੁਰਤ ਲਿਆ ਸੀ। ਰਾਜਾ ਉੱਠਦੇ ਸਾਰ ਹੀ ਜਦੋਂ ਸੁਰਤ ਆਈ, ਕਹਿਣ ਲੱਗਾ ਉਹ ਸਿੱਖ ਦਾ ਪੱਟ ਤਾਂ ਨਹੀਂ ਕੱਟ ਦਿੱਤਾ, ਛੇਤੀ ਕਰੋ ਉਸ ਸਿੱਖ ਨੂੰ, ਜੇ ਉਹ ਠੀਕ ਠਾਕ ਹੈ ਤਾਂ ਮੇਰੇ ਪਾਸ ਲੈ ਕੇ ਆਓ, ਮੈਂ ਉਸ ਤੋਂ ਬਿਮਾ ਪਕੜੀ। ਭਾਈ ਕਲਿਆਣਾ ਜੀ ਨੂੰ ਲਿਆਂਦਾ ਗਿਆ। ਰਾਜੇ ਨੇ ਹੱਥ ਜੋੜ ਕੇ ਚਰਨਾਂ ਤੇ ਸਿਰ ਰੱਖ ਕੇ ਮਾਫ਼ੀ ਮੰਗਣ ਦੀ ਕੋਸ਼ਿਸ਼ ਕੀਤੀ ਤਾਂ ਬੇਨਤੀਆਂ ਕੀਤੀਆਂ ਭਾਈ ਕਲਿਆਣਾ ਜੀ, ਕਹਿਣ ਲੱਗੇ ਹੇ ਰਾਜੇਂਦਰ, ਮੇਰੇ ਤੋਂ ਮਾਫ਼ੀ ਨਾ ਮੰਗੋ। ਮਾਫ਼ੀ ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਮੰਗੋ, ਉਹਨਾਂ ਦੇ ਚਰਨਾਂ ਚ ਬੇਨਤੀ ਕਰ, ਮੈਂ ਤੈਨੂੰ ਕੌਣ ਹਾਂ ਮਾਫ਼ੀ ਦੇਣ ਵਾਲਾ। ਕਹਿਣ ਲੱਗਾ ਸਿੱਖਾਂ ਮੈਨੂੰ ਪਤਾ ਨਹੀਂ ਸੀ ਤੇ ਤੇਰੇ ਗੁਰੂ ਵਿੱਚ ਇਤਨੀ ਵੱਡੀ ਬਖਸ਼ਿਸ਼, ਇਤਨੀ ਵੱਡੀ ਸ਼ਕਤੀ ਹੈ, ਕਿ ਤੇਰੇ ਗੁਰੂ ਨੇ ਤੇਰੀ ਇਤਨੀ ਵੱਡੀ ਸਹਾਇਤਾ ਕੀਤੀ ਤੇ ਜਦੋਂ ਆ ਰਹੇ ਨਾਲ ਤੈਨੂੰ ਕੀਰਨ ਲੱਗੇ ਉਸੇ ਵਕਤ ਹੀ ਮੈਨੂੰ ਇੱਕਦਮ ਬੇਹੋਸ਼ੀ ਆ ਗਈ ਤੇ ਕਿਸੇ ਨੇ ਚੁੱਕ ਕੇ ਮੈਨੂੰ ਸਿੰਘਾਸਨ ਤੋਂ ਜ਼ੋਰ ਦੀ ਫਟਕਾ ਕੇ ਥੱਲੇ ਮਾਰਿਆ, ਮੈਂ ਮਰਦਾ ਮਰਦਾ ਬਚਿਆ। ਪਤਾ ਨਹੀਂ ਕਿਸ ਤਰ੍ਹਾਂ ਮੇਰਾ ਵਿਚਾਰ ਹੋ ਗਿਆ, ਹੋ ਨਹੀਂ ਸਕਦਾ ਸੀ, ਮੈਨੂੰ ਖਿਮਾ ਕਰੋ। ਭਾਈ ਕਲਿਆਣਾ ਜੀ ਕਹਿਣ ਲੱਗੇ ਜੇ ਖਿਮਾ ਮੰਗਣੀ ਹੈ ਤਾਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਚੱਲ, ਜਾ ਕੇ ਸਿੱਖੀ ਧਾਰਨ ਕਰ ਔਰ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜ। ਰਾਜਾ ਕਹਿਣ ਲੱਗਾ ਹਜੇ ਕੁਝ ਸਮਾਂ ਤੁਸੀਂ ਇੱਥੇ ਰਹੋ, ਸਾਨੂੰ ਸੇਵਾ ਦਾ ਸਮਾਂ ਦਿਓ, ਮੈਂ ਤੁਹਾਡੇ ਨਾਲ ਜ਼ਰੂਰ ਚੱਲ ਕੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਾਂਗਾ। ਇਹੋ ਸਾਧ ਸੰਗਤ ਜੀ ਭਾਈ ਕਲਿਆਣਾ ਜੀ ਦੀ ਸਤਿਗੁਰੂ ਨੇ ਸਹਾਇਤਾ ਕੀਤੀ ਔਰ ਰਾਜਾ ਹਰੀ ਸਿੰਘ ਜੋ ਸਕੇਤ ਮੰਡੀ ਦਾ ਰਾਜਾ ਸੀ, ਉਹ ਭਾਈ ਸਾਹਿਬ ਦੀ ਸੰਗਤ ਕਰਦਿਆਂ ਕਰਦਿਆਂ ਐਸਾ ਪ੍ਰੇਮ ਦਾ ਰੰਗ ਚੜਿਆ ਤੇ ਪੰਚਮ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਸਿੱਖੀ ਧਾਰਨ ਕੀਤੀ ਸੀ। ਕਹਿਣ ਤੋਂ ਬਾਅਦ ਜਿਹੜੇ ਭਾਈ ਗੁਰੂ ਦੇ ਸਿੱਖ ਹਨ, ਸੱਚੇ ਸਿੱਖ ਹਨ, ਗੁਰੂ ਤੇ ਭਰੋਸਾ ਰੱਖਣ ਵਾਲੇ ਦ੍ਰਿੜ ਵਿਸ਼ਵਾਸੀ ਜਿਹੜੇ ਹੈ, ਉਹ ਜਦੋਂ ਗੁਰੂ ਦਾ ਆਸਰਾ ਲੈ ਲੈਂਦੇ, ਉਹਨਾਂ ਨੂੰ ਕੋਈ ਦੁਨੀਆਂ ਦੀ ਤਾਕਤ ਨਹੀਂ ਕਿ ਉਹਨਾਂ ਨਾਲ ਕੋਈ ਧੋਖਾ ਕਰ ਸਕੇ, ਉਹਨਾਂ ਨੂੰ ਕੋਈ ਛੱਡ ਸਕੇ, ਕਿਉਂਕਿ ਉਹਨਾਂ ਨੇ ਗੁਰੂ ਦੀ ਓਟ ਲਈ ਹੈ, ਗੁਰੂ ਦਾ ਆਸਰਾ ਲਿਆ ਹੈ। ਇਸ ਕਰਕੇ ਗੁਰੂ ਸਾਹਿਬ ਉਹਨਾਂ ਦੀ ਸਹਾਇਤਾ ਕਰਦੇ। ਇਸ ਹੀ ਕੋਈ ਕੋਏ ਮੱਝ ਰੁਮਾਣੀ ਇੱਕ ਤੋਂ, ਕਿਸੇ ਦਾ ਕੋਈ ਆਸਰਾ ਹੈ, ਕਿਸੇ ਦਾ ਕੋਈ ਆਸਰਾ ਹੈ, ਸਾਡਾ ਤਾਂ ਆਸਰਾ ਧੰਨ ਗੁਰੂ ਨਾਨਕ ਸਾਹਿਬ ਦਸਮ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਇਹਨਾਂ ਨੂੰ ਆਪਣਾ ਆਸਰਾ ਬਣਾਈ। ਆਸਰਾ ਕਿਵੇਂ ਬਣਾਇਆ ਜਾਂਦਾ ਹੈ? ਸਤਿਗੁਰੂ ਦੇ ਬਚਨ ਮੰਨ ਕੇ, ਸਤਿਗੁਰੂ ਦੇ ਬਚਨ ਕਲਗੀ ਧਰ ਪਾਤਸ਼ਾਹ ਜੀ ਦੇ 30 ਬਚਨ ਰਹਿਤਨਾਮਿਆਂ ਵਿੱਚ ਹਨ। ਪ੍ਰਥਮ ਰਹਿਤ ਜਹ ਜਾਮ ਖੰਡੇ ਕੀ ਪਹੁੰਚ ਚੁੱਕਾ, ਸੋਈ ਸਿੰਘ ਪ੍ਰਧਾਨ ਅਵਰ ਨ ਪਹੁੰਚ ਜੋੜ ਗਏ, ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ। ਇਹ ਗੁਰੂ ਕੀ ਆਗਿਆ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਗੁਰੂ ਵਾਲੇ ਬਣੋ, ਪੰਜਾਂ ਚਕਾਰਾਂ ਦੀ ਰਹਿਤ ਦੇ ਵਿੱਚ ਤਿਆਰ ਤੋਂ ਤਿਆਰ ਹੋਣਾ ਕਰੋ, ਇਹ ਗੁਰੂ ਦੇ ਹੁਕਮ ਹਨ। ਜੇ ਇਹਨਾਂ ਹੁਕਮਾਂ ਨੂੰ ਮੰਨ ਕੇ ਅੰਮ੍ਰਿਤ ਛਕ ਕੇ ਰਹਿਤ ਰੱਖਾਂਗੇ, ਗੁਰਬਾਣੀ ਪੜ੍ਹਾਂਗੇ, ਦ੍ਰਿੜ ਭਰੋਸਾ ਰੱਖਾਂਗੇ, ਫਿਰ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਆਪਾਂ ਉਹਨੂੰ ਧੋਖਾ ਦੇ ਸਕੇ, ਕੋਈ ਛੱਡ ਸਕੇ। ਫਿਰ ਤਾਂ ਸਾਧ ਸੰਗਤ ਜੀ ਗੁਰੂ ਸਾਹਿਬ ਅੰਸਕ ਹੋ ਕੇ ਸਦਾ ਹੀ ਸਹਾਇਤਾ ਕਰਦੇ। ਦੁਕਾਨ ਪ੍ਰਵਾਸੀ ਦਯਾਲੂ ਸਰੂਪੇ ਸਦਾ ਉਹਦੇ ਸੰਦੇਹ ਭੰਗਨ ਵਿੱਚ, ਸਤਿਗੁਰੂ ਖੋਟਾ ਸਮਾਂ ਖੋਟਾ ਦੁੱਖਾਂ ਦਾ ਸਮਾਂ ਵੀ ਨਾਸ਼ ਕਰ ਦਿੰਦੇ ਹੈ, ਦਯਾਲੂ ਸਰੂਪ ਹੋ ਕਰਕੇ ਅੰਸਕ ਹੋ ਕੇ ਆਪਣੇ ਸਿੱਖ ਦੀ ਸਹਾਇਤਾ ਕਰਦੇ। ਇਸ ਕਰਕੇ ਜਿਹੜੇ ਨਸ਼ੇ ਵਰਤਦੇ ਆ, ਨਸ਼ਿਆਂ ਦਾ ਤਿਆਗ ਕਰੋ, ਜਿਨ੍ਹਾਂ ਨੇ ਸਾਫ਼ ਕਸੂਰ ਕਰੋਨਾ ਦੀ ਬੇਅਦਬੀ ਕੀਤੀ ਹੈ, ਸਾਫ਼ ਕਸੂਰ ਕਰੋਨਾ ਦੀ ਬੇਅਦਬੀ ਕਰਨੀ ਛੱਡ ਕੇ ਸਾਫ਼ ਕਸੂਰ ਕੇਸ ਰੱਖੋ। ਸਤਿਗੁਰੂ ਜੀ ਦੇ ਬਚਨ ਹਨ, ਸਾਫ਼ ਕਸੂਰ ਦਸਤਾਰ ਸਿਰਾ, ਇਹ ਸਾਫ਼ ਕਸੂਰ ਕੇਸ ਰੱਖਣੇ, ਸੀਸ ਉੱਤੇ ਦਸਤਾਰ ਸਜਾਉਣੀ, ਇਹ ਗੁਰਬਾਣੀ ਦੀਆਂ ਪੰਕਤੀਆਂ। ਇਸੇ ਹੀ ਤਰ੍ਹਾਂ ਸਾਧ ਸੰਗਤ ਜੀ ਰਹਿਤ ਕਾਮੇ ਦੇ ਬਚਨ ਹਨ, ਸਾਫ ਸੂਰਤ ਰੱਬ ਦੀ ਭੰਨੈ ਬੇਈ ਨਾ ਦਰਗਹਿ ਢੋਈ ਨਾ ਮਿਲੇ ਕਾਮ ਕੁੱਤਾ ਸ਼ੈਤਾਨ। ਜਿਹੜਾ ਸਾਫ ਸੂਰਤ ਰੱਬ ਦੀ ਦਿੱਤੀ ਨਾਸ ਕਰਦਾ, ਦੂਰ ਕਰਦਾ, ਕੇਸ ਕਟਾਉਂਦਾ ਹੈ, ਮਾਤਾ ਕਹਿੰਦੇ ਉਹ ਸਭ ਤੋਂ ਵੱਡਾ ਬੇਈਮਾਨ ਹੈ, ਕਾਫਰ ਹੈ। ਕੁੱਤਿਆਂ ਤੱਕ ਦੀ ਉਪਾਧੀ ਦਿੱਤੀ ਹੈ, ਜਿਹੜਾ ਵਾਹਿਗੁਰੂ ਦੀ ਦਿੱਤੀ ਅਮਾਨਤ ਵਿੱਚ ਖਿਆਨਤ ਕਰਦਾ, ਪਾਪ ਦਿੱਤੀ ਅਮਾਨਤ ਨੂੰ ਆਪਣੇ ਹੱਥਾਂ ਨਾਲ ਜਿਹੜਾ ਵਿਗਾੜਦਾ, ਦਿੱਤੀ ਅਮਾਨਤ ਦੀ ਚੰਗੀ ਤਰ੍ਹਾਂ ਸੰਭਾਲ ਨਹੀਂ ਕਰਦਾ, ਉਸ ਨੂੰ ਏਡਾ ਵੱਡਾ ਪਾਪ ਲੱਗਦਾ। ਇਸ ਕਰਕੇ ਭਾਈ ਗੁਰੂ ਦਾ ਆਸਰਾ ਇਸੇ ਤਰ੍ਹਾਂ ਲਿਆ ਜਾਂਦਾ, ਗੁਰੂ ਦੇ ਬਚਨ ਮੰਨਣ ਕਰਕੇ। ਫਿਰ ਪ੍ਰਲੋਕ ਵਿੱਚ ਵੀ ਜਨਮ ਨਹੀਂ ਧੋਖਾ ਦਿੰਦੇ, ਇਸ ਲੋਕ ਵਿੱਚ ਵੀ ਕੋਈ ਵੱਡੇ ਤੋਂ ਵੱਡੇ ਜਿਹੜੇ ਦੋਸ਼ੀ ਆ ਧੋਖਾ ਦੇ ਕੇ ਛੱਡ ਨਹੀਂ ਸਕਦੇ ਹਨ। ਇਸ ਰਾਮ ਦੇ ਕੇ ਹਜ਼ੂਰ ਪਰਵਾਉਂਦੇ ਆ, ਜਿਹੜਾ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਹੜਾ ਸਿਮਰਨ ਬਤੀਤ ਕਰਨਾ ਹੈ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਹੜਾ ਜੀਵਨ ਬਤੀਤ ਕਰਨਾ ਹੈ, ਸਮਾਂ ਗੁਜ਼ਾਰਨਾ ਹੈ, ਉਹਨਾਂ ਮਨੁੱਖਾਂ ਦੀ ਤਾਂ ਉਮਰ ਸੱਪ ਦੀ ਨਿਆਈ ਹੈ, ਭਾਵੇਂ ਸੱਪ ਦੀ ਉਮਰ ਬਹੁਤ ਵੱਡੀ ਮੰਨੀ ਹੈ, ਪਰ ਸੱਪ ਨੂੰ ਇਤਨਾ ਵੱਡਾ ਸਾੜਾ ਹੈ ਜਿਹੜੀ ਉਹਦੇ ਅੰਦਰ ਜ਼ਹਿਰ ਹੁੰਦੀ ਹੈ, ਉਸ ਜ਼ਹਿਰ ਦੇ ਸਾੜੇ ਦਾ ਜੋ ਦੁੱਖ ਹੁੰਦਾ ਉਹ ਬਿਆਨ ਕਰਕੇ ਨਹੀਂ ਕਰਦਾ, ਸਦਾ ਹੀ ਵਿੱਚ ਘੋਲਦਾ ਰਹਿੰਦਾ ਹੈ, ਭਾਵ ਤੜਫਦਾ ਹੀ ਰਹਿੰਦਾ ਅੱਗੇ ਪੈਰ, ਇੰਨਾ ਉਹਦੇ ਅੰਦਰ ਜ਼ਹਿਰ ਦਾ ਸਾੜਾ, ਇਤਨਾ ਵੱਡਾ ਉਸ ਨੂੰ ਦੁੱਖ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਬਿਨਾਂ ਵਾਹਿਗੁਰੂ ਦੇ ਨਾਮ ਤੋਂ ਸਿਮਰਨ ਤੋਂ ਬਿਨਾਂ ਜਿਹੜਾ ਜੀਵਨ ਗੁਜ਼ਾਰਨਾ ਹੈ, ਭਾਵੇਂ ਉਮਰ ਜਿੱਦੀ ਵੱਡੀ ਮਰਜ਼ੀ ਬਤੀਤ ਕਰ ਲਵੇ, ਪਰ ਮਹਾਰਾਜ ਕਹਿੰਦੇ ਅੰਦਰ ਵਿਕਾਰਾਂ ਦੀ ਵਿਉਹ ਦਾ ਸਾੜਾ ਹੀ ਸਦਾ ਬਣਿਆ ਰਹਿੰਦਾ ਹੈ, ਜਿਵੇਂ ਸੱਪ ਨੂੰ ਸ਼ਾਂਤੀ ਨਹੀਂ ਆਉਂਦੀ ਇੱਕ ਪਲ ਲਈ ਵੀ, ਇਸੇ ਤਰ੍ਹਾਂ ਉਹਨਾਂ ਮਨੁੱਖਾਂ ਨੂੰ ਸ਼ਾਂਤੀ ਨਹੀਂ ਆਉਂਦੀ, ਧੀਰਜ ਨਹੀਂ ਆਉਂਦਾ।
ਨਾਲ ਰਾਜਕੁਮਾਰ
ਐਸਾ ਮਨੁੱਖ ਜਿਹੜਾ ਨਾਮ ਨਹੀਂ ਜਪਦਾ, ਭਗਤੀ ਨਹੀਂ ਕਰਦਾ, ਗੁਰਬਾਣੀ ਪੜ੍ਹਦਾ ਸੁਣਦਾ ਨਹੀਂ ਹੈ, ਉਹ ਭਾਵੇਂ ਇੱਕ ਖੰਡ ਦਾ ਕੀ, ਇੱਕ ਦੇਸ਼ ਦਾ ਕੀ, ਨੌ ਖੰਡਾਂ ਦਾ ਵੀ ਭਾਵੇਂ ਉਹ ਰਾਜ ਕਰ ਲਵੇ, ਮਹਾਰਾਜ ਕਹਿੰਦੇ ਉਹ ਭਾਵੇਂ ਨੌ ਖੰਡਾਂ ਦਾ ਵੀ ਰਾਜਾ ਬਣ ਜਾਵੇ, ਅੰਤ ਨੂੰ ਇਹ ਸੰਸਾਰ ਤੋਂ ਮਨੁੱਖਾ ਜੀਵਨ ਦੀ ਬਾਜੀ ਨੂੰ ਹਾਰ ਕੇ ਜਾਂਦਾ। ਤਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਪ੍ਰਵਾਨ ਕਰਦੇ ਆ, ਜੇ ਤੂੰ ਵਿਚਾਰੇ ਰਾਜਾ ਬਹੁਤ ਸੋਹਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲਣ ਸਭ ਹੋਵੇ, ਚੰਗਾ ਨਾਉ ਖਾਇਕ ਹੈ, ਜਸ ਕੀਰਤ ਜਗ ਲੇ, ਜੇ ਕਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਗੇ, ਨਾਨਕ ਫਿਰ ਗੁਣ ਗੁਣ ਕਰੇ, ਗੁਣ ਬੰਦੇ ਨਾ ਗੁਣ ਦੇ। ਮਹਾਰਾਜ ਕਹਿੰਦੇ ਜੇ ਤੂੰ ਵਿਚਾਰੇ ਆ ਜਾ, ਕਹਿੰਦੇ ਮਨੁੱਖ ਦੀ ਇੰਨੀ ਉਮਰ ਹੋਣੀ ਬਹੁਤ ਔਖੀ ਹੈ, ਪਰ ਚਾਰ ਯੁੱਗਾਂ ਜਿੰਨੀ ਵੀ ਉਮਰ ਹੋ ਜੇ, ਜਿੰਨਾ ਚਾਰ ਯੁੱਗਾਂ ਦਾ ਸਮਾਂ, ਚਾਰ ਯੁੱਗਾਂ ਦਾ ਜੀ ਕਹਿੰਦੇ ਚੌਂ ਯੁੱਗਾਂ ਦੇ ਨਾਲ ਦੁੱਗਣਾ ਹੋਰ ਕਰ ਲਓ, ਅੱਠ ਯੁੱਗਾਂ ਜਿੰਨੀ ਭਾਵੇਂ ਉਮਰ ਹੋ ਜਾਏ, ਇਸ ਵੀ ਅੱਠਾਂ ਯੁੱਗਾਂ ਨਾਲੋਂ ਵੀ ਵੱਡੀ ਉਮਰ ਦਾ ਹੋ ਜਾਏ, ਔਰ ਸਾਰਾ ਸੰਸਾਰ ਉਹਦੀ ਮਹਿਮਾ ਕਰੇ, ਕੀਰਤੀ ਕਰੇ, ਜਸ ਕਰੇ, ਵਡਿਆਈ ਕਰੇ, ਸਾਰਾ ਸੰਸਾਰ ਨੀ ਕਿਸੇ ਦੀ ਵਡਿਆਈ ਕਰਦਾ ਵੇਖਿਆ, ਕੋਈ ਨਾ ਕੋਈ ਜ਼ਰੂਰ ਨਿੰਦਿਆ ਵੀ ਕਰਦਾ, ਕੋਈ ਨਾ ਕੋਈ ਜ਼ਰੂਰ ਅਪਮਾਨ ਜ਼ਰੂਰ ਕਰਦਾ, ਨਿਰਾਦਰ ਕਰਦਾ ਹੈ, ਪਰ ਮਹਾਰਾਜ ਕਹਿੰਦੇ ਕੋਈ ਐਸਾ ਵੀ ਨਾ ਹੋਵੇ ਜਿਹੜੀ ਉਹਦੀ ਜਿਹੜਾ ਉਹਦੀ ਨਿੰਦਿਆ ਕਰਨ ਵਾਲਾ ਹੋਵੇ, ਸਾਰਾ ਸੰਸਾਰ ਹੀ ਉਹਦੀ ਵਡਿਆਈ ਕਰਨ ਵਾਲਾ ਹੋਵੇ, ਇਤਨਾ ਸਤਿਕਾਰ ਯੋਗ ਹੋਵੇ, ਜਸ ਕੀਰਤ ਜਪ ਲੇ, ਸਾਰਾ ਸਾਰੇ ਸੰਸਾਰ ਤੋਂ ਮਾਣ ਵਡਿਆਈ ਪ੍ਰਾਪਤ ਕਰਦਾ ਹੋਵੇ, ਸਤਿਕਾਰ ਪ੍ਰਾਪਤ ਕਰਦਾ ਹੋਵੇ, ਚੰਗਾ ਨਾਮ ਰਖਾਏ ਹੈ, ਜਸ ਕੀਰਤ ਜਪ ਲੇ, ਚੰਗਾ ਨਾਮ ਰੱਖਿਆ ਹੋਵੇ, ਜਿਸ ਨਾਮ ਨੂੰ ਸਾਰੇ ਬੜੇ ਸਨਮਾਨ ਨਾਲ ਯਾਦ ਕਰਕੇ ਬੁਲਾਉਂਦੇ ਹੋਣ। ਤੇ ਅੱਗੇ ਸਤਿਗੁਰੂ ਕਹਿੰਦੇ ਹੈ, ਚੰਗਾ ਨਾਮ ਰਖਾਇਕ ਹੈ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਰ ਨਾ ਪੁੱਛੇ। ਜੇ ਐਸਾ ਮਨੁੱਖ ਵਾਹਿਗੁਰੂ ਦੀ ਨਿਗਾਹ ਦੇ ਵਿੱਚ ਪ੍ਰਵਾਨ ਨਹੀਂ ਚੜਿਆ, ਵਾਹਿਗੁਰੂ ਦੀ ਨਿਗਾਹ ਵਿੱਚ ਨਹੀਂ ਆਇਆ, ਤਾਂ ਮਹਾਰਾਜ ਕਹਿੰਦੇ ਉਹਦੀ ਐਸ ਲੋਕ ਵਿੱਚ ਵੀ ਪ੍ਰਲੋਕ ਵਿੱਚ ਵੀ ਕੋਈ ਬਾਤ ਨਹੀਂ, ਗੱਲ ਨਹੀਂ ਉਹਦੀ ਪੁੱਛਦਾ, ਕੋਈ ਨੂੰ ਬੁਲਾਉਂਦਾ ਨਹੀਂ ਹੈ। ਔਰ ਕਿੰਨਾ ਅੰਦਰ ਕੀਟਕਾ ਦੋਸ਼ੀ ਦੋਸਤ ਉਸ ਗੁਨਾਹਗਾਰ ਦੇ ਸਿਰ ਉੱਤੇ ਕਰੋੜਾਂ ਹੀ ਅਨੰਤ ਦੀ ਦੋਸ਼ ਲੱਗਣਗੇ, ਔਰ ਉਹ ਨਰਕਾਂ ਦੇ ਕੀੜਿਆਂ ਵਿੱਚੋਂ ਵੀ ਨੀਵਾਂ ਕੀੜਾ ਬਣ ਕੇ ਨਰਕਾਂ ਦਾ 84 ਲੱਖ ਦੂਨਾਂ ਦਾ ਦੁੱਖ ਸਹਾਰੇਗਾ। ਜੇ ਵਾਹਿਗੁਰੂ ਦੀ ਨਿਗਾਹ ਵਿੱਚ, ਪਰਮੇਸ਼ਵਰ ਦੀ ਨਿਗਾਹ ਵਿੱਚ ਵਾਹਿਗੁਰੂ ਦੇ ਦਰ ਤੇ ਉਹੀ ਪ੍ਰਵਾਨ ਹੁੰਦਾ ਜਿਹੜਾ ਨਾਮ ਜਪਦਾ, ਨਾਮ ਉਸੇ ਤੇ ਜਪਿਆ ਸਪਨਾ ਜਿਹੜਾ ਲਬੋਰੇ ਪੋਣੇ ਦੀ ਜੂਠ ਨੂੰ ਲਾਉਂਦਾ ਹੈ। ਲਬੋਰਾ ਭਾਵੇਂ ਭਾਈ ਸਾਰੀ ਜ਼ਿੰਦਗੀ ਨਾਮ ਜਪੀ ਜਾਵੇ, ਉਹਦੀ ਕੋਈ ਨਾਮ ਜਪਿਆ ਪ੍ਰਵਾਨ ਨਹੀਂ। ਜੇ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਕੇ ਇੱਕ ਵਾਰੀ ਵੀ ਵਾਹਿਗੁਰੂ ਕਵੇ ਨਾ, ਉਹਦੇ ਡੰਕੇ ਦਰਗਾਹ ਤੱਕ ਵੱਜ ਜਾਂਦੇ ਹੈ। ਇਤਨਾ ਵੱਡਾ ਫਲ ਹੈ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਕਥਨ ਕੀਤਾ, ਕਹਿੰਦੇ 36 ਜੋਗ ਹਿਮਾਲਿਆ ਵਿੱਚ ਜਾ ਕੇ ਕੋਈ ਤਪ ਕਰੀ ਜਾਵੇ, ਫੇਰ ਜਗ ਆਦਿਕ ਬੇਅੰਤ ਸਮਾਂ ਜ਼ਿੰਦਗੀ ਦਾ ਕਰਦਾ ਰਹੇ, ਪਰ ਕਹਿੰਦੇ ਇੰਨਾ ਕੁਝ ਕਰਕੇ ਵੀ ਉਹ ਫਲ ਨਹੀਂ ਮਿਲਦਾ ਜਿੰਨਾ ਇੱਕ ਵਾਰੀ ਵਾਹਿਗੁਰੂ ਕਹਿਣ ਨਾਲ ਫਲ ਪ੍ਰਾਪਤ ਹੋ ਜਾਂਦਾ। ਗੁਰੂ ਵਾਲੇ ਦਾ ਇੱਕ ਵਾਰੀ ਕਿਹਾ ਹੋਇਆ ਵਾਹਿਗੁਰੂ ਦਾ ਨਾਮ ਸਫਲਾ, ਪਰ ਜੇ ਮਨ ਚਿੱਤ ਨੂੰ ਕਾਗਰ ਹੋ ਕੇ ਕਵੇ ਹਰਿਮੰਦਰ ਪਾਤਸ਼ਾਹ ਸ੍ਰੀ ਦਸ ਗ੍ਰੰਥ ਸਾਹਿਬ ਅੰਦਰ ਪ੍ਰਮਾਣ ਕਰਦੇ ਹੈ, ਇੱਕ ਚਿੱਤ ਜੇ ਹਿੰਦ ਚਿੰਨ ਲਿਆਇਓ ਕਾਲ ਪਾਸ ਦੇ ਬੀਤ ਨਾ ਆਇਓ, ਜਿਹੜੇ ਇੱਕ ਚਿੱਤ ਇੱਕ ਮਨ ਅਕਾਦਰ ਹੋ ਕੇ ਇੱਕ ਛਿੰਨ ਵੀ ਵਾਹਿਗੁਰੂ ਦਾ ਨਾਮ ਤੇ ਆਉਂਦੇ ਹੈ, ਉਹ ਜਮਾ ਦੀ ਫਾਹੀ ਦੇ ਅੰਦਰ ਨਹੀਂ ਆ ਸਕਦੇ ਕਦੇ ਵਾਸਤੇ। ਪਰ ਇਹ ਸ਼ਰਤ ਹੈ, ਗੁਰੂ ਵਾਲਾ ਹੋਣਾ ਜ਼ਰੂਰੀ ਹੈ, ਗੁਰੂ ਵਾਲੇ ਤੋਂ ਬਿਨਾਂ ਨਾਮ ਜਪਿਆ ਸਫਲਾ ਨਹੀਂ ਹੋ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਹੈ ਭਾਈ ਭਾਵੇਂ ਕੋਈ 9 ਪਿੰਡਾਂ ਦਾ ਰਾਜ ਕਰ ਲਵੇ, ਔਰ ਨਾਮ ਹੀ ਸੰਸਾਰ ਵਿੱਚ ਵੱਡੇ ਤੋਂ ਵੱਡਾ ਰਖਾ ਲਵੇ, ਔਰ ਯੁੱਗਾਂ ਦੀ ਆਗਿਆ ਵੀ ਨਵੀਂ ਤੋਂ ਨਵੀਂ ਬਤੀਤ ਕਰ ਲਵੇ, ਪਰ ਮਹਾਰਾਜ ਕਹਿੰਦੇ ਐਸਾ ਮਨੁੱਖ ਸ਼ਕਤੀਸ਼ਾਲੀ ਵੀ ਜੇ ਨਾਮ ਨਹੀਂ ਜਪਦਾ, ਗੁਰੂ ਵਾਲਾ ਨਹੀਂ ਬਣਿਆ, ਤਾਂ ਉਹ ਅੰਤ ਨੂੰ ਹਾਰ ਕੇ ਜਾਂਦਾ ਹੈ ਮਨੁੱਖਾ ਜਨਮ ਦੀ ਬਾਰੀ ਨੂੰ। ਵਾਹਿਗੁਰੂ ਪਰਮੇਸ਼ਰ ਸਾਰੇ ਗੁਣਾਂ ਦਾ ਨਿਧਾਨ ਖਜ਼ਾਨਾ ਹੈ, ਜਿਹੜੇ ਉਸ ਦੇ ਗੁਣਾਂ ਨੂੰ ਗਾਉਂਦੇ ਹੈ, ਪਾਪ ਦੀ ਸਿਰਫ ਸਲਾਹ ਕਰਦੇ ਹੈ, ਉਹ ਭਾਈ ਗੁਣਾਂ ਦਾ ਖਜ਼ਾਨਾ ਬਣ ਜਾਂਦੇ ਹੈ, ਪਾਪ ਉਹਨਾਂ ਦੇ ਅੰਦਰ ਸ਼ੁਭ ਗੁਣ ਆ ਜਾਂਦੇ ਹੈ। ਬਾਲਮੀਕ ਕਿੱਡਾ ਹੁਕਮ ਕਰਨ ਵਾਲਾ ਸੀ, ਸਾਰੇ ਸੁੰਦਰ ਜੀ ਲੋਕਾਂ ਨੂੰ ਲੁੱਟਦਾ ਮਾਰਦਾ ਰਾਹ ਦੇ ਵਿੱਚ, ਪਰ ਜਦੋਂ ਨਾਮ ਜਪਿਆ ਉਹੀ ਬਾਲਮੀਕ ਰਿਸ਼ੀ ਦਾ ਰੁਤਬਾ ਹਾਸਲ ਕਰਕੇ ਗਿਆ। ਗਣਕਾ ਕਿੱਡੀ ਵੱਡੀ ਪਾਪਣ ਸੀ, ਨਾਮ ਜਪਣ ਦੇ ਨਾਲ ਗਣਕਾ ਕੁਝ ਨਹੀਂ ਪਕੋ, ਗੁਰੂ ਘਰ ਦੇ ਅੰਦਰ ਭਾਈ ਮੱਠੂ ਕਰਦੇ ਸਿੱਖ, ਬਾਬਾ ਬਿੱਟੀ ਚੰਦ ਕਰਦੇ ਸਿੱਖ, ਭਾਈ ਸੱਜਣ ਖੱਗ ਕਰਦੇ, ਭੂਮੀਏ ਚੋਰ ਕਰਦੇ, ਪਰ ਜਦੋਂ ਉਹਨਾਂ ਦੇ ਘਰ ਨੂੰ ਰਾਮ ਸ਼ਾਹ ਗੁਰੂ ਅਰਜਨ ਦੇਵ ਜੀ ਦੇ ਬਚਨ ਮੰਨ ਕੇ ਸਿੱਧੀ ਕਮਾਈ, ਤਾਂ ਉਹ ਗੁਰਸਿੱਖ ਬ੍ਰਹਮ ਗਿਆਨ ਪਲਮੀਆਂ ਦੇ ਮਾਲਕ ਬਣੇ, ਬ੍ਰਹਮ ਗਿਆਨੀ ਗੁਰਸਿੱਖ ਹੋਏ, ਔਰ ਸੰਸਾਰ ਉਹਨਾਂ ਦੀ ਅੱਜ ਤੱਕ ਪੂਜਾ ਕਰਦਾ ਹੈ। ਇਸ ਕਰਕੇ ਭਾਈ ਜੇ ਕੋਈ ਆਪਣਾ ਵਾਲਾ ਵੀ ਨਾਮ ਜਪਣ ਲੱਗਦਾ ਹੈ, ਤਾਂ ਮਹਾਰਾਜ ਉਹਨਾਂ ਦੇ ਆਪਣਾ ਵੀ ਮੈਂ ਢੋ ਕੇ ਉਹਨਾਂ ਨੂੰ ਸ਼ੁਭ ਗੁਣਾਂ ਦਾ ਖਜ਼ਾਨਾ ਬਣਾ ਦਿੰਦੇ ਹਨ, ਜਿਹੜੇ ਤੇ ਵਾਹਿਗੁਰੂ ਦੇ ਗੁਣਾਂ ਨੂੰ ਪਾਉਂਦੇ ਹੈ, ਉਹਨਾਂ ਨੂੰ ਪਰਮੇਸ਼ਰ ਸਾਰੇ ਗੁਣਾਂ ਦਾ ਸ਼ੁਭ ਗੁਣਾਂ ਦਾ ਖਜ਼ਾਨਾ ਦੇ ਦਿੰਦਾ ਹੈ।
ਕਿਰਪਾ ਭਾਈ
ਔਰ ਇਹਨਾਂ ਤੇ ਆਪ ਨੇ ਕਿਰਪਾ ਦਾ ਹੱਥ ਰੱਖ ਕੇ ਉਹਨਾਂ ਨੂੰ ਆਪਣੇ ਵਿੱਚ ਮੇਲ ਲੈਂਦਾ ਹੈ, ਸਾਰੇ ਗੁਣ ਬਖਸ਼ ਕੇ ਉਹਨਾਂ ਨੂੰ ਗੁਣਵਾਨ ਵੀ ਬਣਾ ਦਿੰਦਾ ਹੈ, ਸ਼ੁਭ ਗੁਣਾਂ ਦਾ ਖਜ਼ਾਨਾ ਵੀ ਉਹਨਾਂ ਨੂੰ ਬਖਸ਼ ਦਿੰਦਾ ਹੈ, ਔਰ ਆਪਣੀ ਕਿਰਪਾ ਦਾ ਹੱਥ ਵੀ ਉਹਨਾਂ ਦੇ ਸਿਰ ਤੇ ਸਦਾ ਹੀ ਰੱਖੀ ਰੱਖਦਾ ਹੈ। ਐਸੇ ਜਿਹੜੇ ਗੁਰਮੁਖ ਪੁਰਸ਼ ਹਨ ਉਹ ਸੁਖੀ ਹਨ ਇਸ ਸੰਸਾਰ ਦੇ ਅੰਦਰ ਵੀ, ਉਹਨਾਂ ਦਾ ਜਨਮ ਵੀ ਧਨ ਹੈ, ਮਹਾਰਾਜ ਕਹਿੰਦੇ ਉਹ ਧਨਤਾ ਯੋਗ ਹਨ, ਜਨਮ ਵੀ ਉਹਨਾਂ ਦਾ ਧਨ ਹੈ, ਜੀਵਨ ਵੀ ਉਹਨਾਂ ਦਾ ਧਨ ਹੈ, ਤੇ ਉਹ ਸਦਾ ਹੀ ਸੁਖੀ ਹਨ। ਭਾਈ ਹੇਮੇ ਵਾਂਗੂ ਭਾਵੇਂ ਬਾਹਰੋਂ ਬਸਤਾ ਬੂਟੀ ਝੋਂਪੜੀ ਚੇਰ ਸਭ ਛਿੰਨਾ, ਜਾਤਨ ਪਤਨ ਆਦਰੋ ਉਦਿਆਨ ਪ੍ਰਮਿੰਨਾ ਮਿੱਤਰ ਨੈਤਰ ਰੂਪ ਹੀ ਫਿਰ ਸਾਵਕ ਸਿੰਨਾ ਰਾਜਾ ਸਵੀ ਸ੍ਰਿਸ਼ਟਾ ਹਰ ਨਾਮ ਮਨ ਭਿੰਨਾ ਦਿਸਦੀ ਧੂੜ ਮਨ ਉਤਰੈ ਪ੍ਰਭ ਹੋਏ ਸੋ ਮਹਾਰਾਜ ਕਹਿੰਦੇ ਜਿਹੜਾ ਨਾਮ ਜਪਦਾ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਤਨ ਉੱਤੇ ਵਸਤਰ ਵੀ ਸਾਫ਼ ਨਾ ਹੋਣ ਫਟੇ ਪੁਰਾਣੇ ਪਾਏ ਹੋਣ ਰਹਿਣ ਨੂੰ ਝੌਂਪੜੀ ਮਿਲੀ ਹੋਵੇ ਉਹ ਵੀ ਕੱਖਾਂ ਬਾਂਦਿਆਂ ਦੀ ਸਾਬਤ ਨਾ ਹੋਵੇ ਸੰਸਾਰ ਵਿੱਚ ਉੱਚੀ ਜਾਤੀ ਵੀ ਨਾ ਹੋਵੇ ਕੋਈ ਪੱਤ ਸਤਕਾਰ ਵੀ ਨਾ ਕਰਦਾ ਹੋਵੇ ਤੇ ਉਦਿਆਨ ਬੀਆਬਾਨ ਜੰਗਲ ਦੇ ਵਿੱਚ ਰਹਿ ਕੇ ਗੁਜ਼ਾਰਾ ਕਰਦਾ ਹੋਵੇ ਪਰ ਜੇ ਕਰਕੇ ਤੇ ਉਹ ਨਾਮ ਜਪਦਾ ਭਗਤੀ ਕਰਦਾ ਮਹਾਰਾਜ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਕੁੱਲ ਕਾਇਨਾਤ ਦਾ ਮਾਲਕ ਹੈ ਸਾਧ ਸੰਗਤ ਦੀ ਪੁਰਾਣੇ ਮੁਸਲਮਾਨਾਂ ਦੇ ਇਤਿਹਾਸ ਸੰਦਰ ਬੜੀ ਸੁੰਦਰ ਗਾਥਾ ਹੁੰਦੀ ਹੈ ਰਾਜਾ ਅਦਮ ਹੋਇਆ ਅਦਮ ਦੇਸ਼ ਦਾ ਰਾਜਾ ਅਦਮ ਬਾਦਸ਼ਾਹ ਸਮੇਂ ਅਨੁਸਾਰ ਉਸਨੇ ਬੜਾ ਲੰਬਾ ਸਮਾਂ ਆਪਣੇ ਦੇਸ਼ ਵਿੱਚ ਰਾਜ ਕੀਤਾ ਰਾਜ ਕਰਦਿਆਂ ਕਰਦਿਆਂ ਕਿਸੇ ਫਕੀਰ ਮਹਾਤਮਾ ਦੀ ਸੰਗਤ ਹੋਈ ਨਾਮ ਜਪਣ ਦਾ ਮਨ ਦੇ ਵਿੱਚ ਪ੍ਰੇਮ ਪੈਦਾ ਆਪਣੇ ਪੁੱਤਰ ਨੂੰ ਰਾਜ ਭਾਗ ਦੇ ਕੇ ਆਪ ਅਕਾਮ ਦਰਿਆ ਦੇ ਕਿਨਾਰੇ ਜੰਗਲ ਵਿੱਚ ਜਾ ਕੇ ਤਪ ਕਰਨ ਲੱਗ ਪਿਆ ਜਦੋਂ ਤਪ ਕਰਨ ਲੱਗ ਪਿਆ ਮਗਰੋਂ ਵਜ਼ੀਰਾਂ ਨੇ ਦੇਸ਼ ਦੇ ਸਿਆਣੇ ਲੋਕਾਂ ਨੇ ਰਾਜੇ ਦੇ ਪੁੱਤਰ ਨੂੰ ਸਲਾਹ ਦਿੱਤੀ ਕਿ ਤੇਰਾ ਪਿਤਾ ਸਾਰੀ ਉਮਰ ਰਾਜਕਾਜ ਚਲਾਉਂਦਾ ਰਿਹਾ ਬੜਾ ਨੇਕ ਪੁਰਸ਼ ਸੀ ਪਰ ਹੁਣ ਜੰਗਲ ਦੇ ਵਿੱਚ ਗੋਦਰੀ ਆਪਣੇ ਉੱਤੇ ਲੈ ਕੇ ਰੱਬ ਦਾ ਭਜਨ ਕਰਦਾ ਹੈ ਫਕੀਰਾਂ ਪਾਣੀ ਦੀ ਹਾਲਤ ਹੈ ਕਦੇ ਖਾਣ ਨੂੰ ਕੁਝ ਮਿਲ ਜਾਂਦਾ ਕਦੇ ਨਹੀਂ ਵੀ ਮਿਲਦਾ ਤੂੰ ਆਪਣੇ ਪਿਤਾ ਨੂੰ ਆਪਣੇ ਰਾਜ ਵਿੱਚ ਬਣਾ ਕੇ ਆਪਣੇ ਪਾਸ ਰੱਖ ਅਤੇ ਉਸ ਦੀ ਸੇਵਾ ਕਰ ਜੇ ਉਹਨੇ ਬਦਲੀ ਕਰਨੀ ਹੈ ਤੇਰੇ ਪਾਸ ਕਰ ਤੇਰੇ ਪਾਸ ਰਹਿ ਕੇ ਰਾਜ ਮਹਿਲਾਂ ਦੇ ਵਿੱਚ ਕਰੇ ਦੁਨੀਆਂ ਕੀ ਆਖੇਗੀ ਕਿ ਪਿਤਾ ਜੰਗਲਾਂ ਵਿੱਚ ਬੈਠਾ ਦੁੱਖ ਝੱਲਦਾ ਤੇ ਤੂੰ ਰਾਜ ਦਾ ਸੁੱਖ ਮਾਣਦਾ ਇਹ ਸੋਚ ਕਰਕੇ ਜਦੋਂ ਸਾਰਿਆਂ ਨੇ ਸਲਾਹ ਦਿੱਤੀ ਅਦਮ ਬਾਦਸ਼ਾਹ ਦਾ ਪੁੱਤਰ ਲਾਭ ਲਸ਼ਕਰ ਫੌਜਾਂ ਅਮੀਰ ਵਜ਼ੀਰ ਨਾਲ ਲੈ ਕੇ ਆਪਣੇ ਪਿਤਾ ਪਾਸ ਗਿਆ ਕਹਿਣ ਲੱਗਾ ਪਿਤਾ ਜੀ ਚਲੋ ਰਾਜ ਮਹਿਲਾਂ ਨੂੰ ਵਾਪਸ ਮੈਂ ਤੁਹਾਡੀ ਹੱਥੀ ਸੇਵਾ ਕਰਨੀ ਚਾਹੁੰਦਾ ਜੇ ਬੰਦਗੀ ਵੀ ਕਰਨੀ ਹੈ ਤਾਂ ਮੈਂ ਤੁਹਾਨੂੰ ਇਹੋ ਜਿਹੀ ਜਗ੍ਹਾ ਬਣਾ ਦਿਆਂਗਾ ਜਿੱਥੇ ਸਾਰੀਆਂ ਸੁੱਖ ਸਹੂਲਤਾਂ ਹੋਣਗੀਆਂ ਤੁਸੀਂ ਮੇਰੇ ਪਾਸ ਰਹਿ ਕੇ ਬੰਦਗੀ ਕਰੋ ਅਦਮ ਬਾਦਸ਼ਾਹ ਕਹਿਣ ਲੱਗਾ ਪੁੱਤਰ ਤੇਰੇ ਨਾਲ ਵੱਧ ਸੁੱਖ ਰਾਜ ਭਾਗ ਦੇ ਮੈਂ ਦੇਖੇ ਹੈ ਪਰ ਜੇ ਰਾਜ ਭਾਗ ਕਰਦਿਆਂ ਮਨ ਸ਼ਾਂਤ ਹੁੰਦਾ ਤਾਂ ਮੈਂ ਜੰਗਲ ਦੇ ਵਿੱਚ ਆ ਕੇ ਰਾਜ ਭਾਗ ਛੱਡ ਕੇ ਉੱਤੇ ਬੈਠ ਕੇ ਭਗਤੀ ਨਾ ਕਰ ਜਿਹੜਾ ਸੁੱਖ ਜਿਹੜੀ ਚੈਨ ਜਿਹੜੀ ਸ਼ਾਂਤੀ ਮੈਨੂੰ ਇਸ ਜਗ੍ਹਾ ਵਾਹਿਗੁਰੂ ਦੀ ਭਗਤੀ ਕਰਕੇ ਉਹ ਦੁਨੀਆਂ ਦਾ ਰਾਜ ਭਾਗ ਲੈ ਕੇ ਵੀ ਮੈਨੂੰ ਸ਼ਾਂਤੀ ਨਹੀਂ ਆ ਸਕਦੀ ਬਹੁਤ ਹੱਥ ਕੀਤਾ ਅਖੀਰ ਅਦਮ ਬਾਦਸ਼ਾਹ ਨੇ ਸਮਝਾਉਣ ਵਾਸਤੇ ਕਹਿਣ ਲੱਗਾ ਪੁੱਤਰ ਤੇਰਾ ਤਾਂ ਇੱਕ ਦੇਸ਼ ਉੱਤੇ ਰਾਜ ਹੈ ਮੇਰਾ ਕੁੱਲ ਕਾਇਨਾਤ ਉੱਤੇ ਰਾਜ ਹੈ ਮੇਰੀ ਆਗਿਆ ਵਿੱਚ ਸਾਰੇ ਚੱਲ ਰਹੇ ਆ ਸਾਰੇ ਬ੍ਰਹਿਮੰਡ ਵਿੱਚ ਮੈਂ ਰਾਜਾ ਹਾਂ ਸਾਰੇ ਮੇਰੇ ਹੁਕਮ ਵਿੱਚ ਚੱਲਦੇ ਦੇਵੀ ਦੇਸ਼ ਤੇ ਵੀ ਮੇਰੀ ਆਗਿਆ ਵਿੱਚ ਫਰੇਸ਼ ਤੇ ਵੀ ਮੇਰੀ ਆਗਿਆ ਵਿੱਚ ਚੱਲਦੇ ਆਮ ਮਨੁੱਖਾਂ ਦੇ ਤਾਂ ਆਮ ਮਨੁੱਖਾਂ ਦੀ ਤਾਂ ਤੂੰ ਗੱਲ ਹੀ ਛੱਡ ਕਹਿਣ ਲੱਗਾ ਪਿਤਾ ਜੀ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੀ ਆਗਿਆ ਵਿੱਚ ਸਾਰਾ ਕੁਝ ਹੀ ਚੱਲ ਰਿਹਾ ਤੁਹਾਡਾ ਸਾਰੇ ਰਾਜ ਹੈ ਕਹਿਣ ਲੱਗਾ ਤੈਨੂੰ ਹੁਣੇ ਦੱਸਦਾ ਉਸੇ ਵਕਤ ਸਾਧ ਸੰਗਤ ਦੀ ਗੋਦਰੀ ਜਿਹੜੀ ਜਿਸ ਉੱਤੇ ਸੈਂਕੜੇ ਕਾਪੀਆਂ ਲਾ ਕੇ ਸੋਤੀ ਹੋਣੀ ਸੀ ਉਹ ਸੂਈ ਦੇ ਵਿੱਚ ਧਾਗਾ ਪਾ ਕੇ ਨਾ ਗੋਦਰੀ ਨੂੰ ਕਰਕੇ ਲਾ ਰਿਹਾ ਸੀ ਨਾਲੇ ਵਜਨ ਕਰੀ ਜਾਂਦਾ ਸੀ ਅਦਮ ਬਾਦਸ਼ਾਹ ਨੇ ਵੇਖਦਿਆਂ ਵੇਖਦਿਆਂ ਸੂਈ ਚੁੱਕ ਕੇ ਹੱਥ ਵਿੱਚੋਂ ਵਗਾ ਕੇ ਦਰਿਆ ਵਿੱਚ ਸਿੱਟ ਦਿੱਤੀ ਕਹਿਣ ਲੱਗਾ ਚੰਗਾ ਜੇ ਤੂੰ ਮੈਨੂੰ ਲੈ ਕੇ ਜਾਣਾ ਮੇਰੀ ਇੱਕ ਸ਼ਰਤ ਹੈ ਮੈਨੂੰ ਸੂਈ ਲੱਭ ਕੇ ਦੇ ਇਸ ਸੂਈ ਨਾਲ ਮੇਰਾ ਸਭ ਤੋਂ ਵੱਧ ਪ੍ਰੇਮ ਹੈ ਜਦੋਂ ਦਾ ਮੈਂ ਰਾਜ ਭਾਗ ਛੱਡ ਕੇ ਆਇਆ ਇਹ ਸੂਈ ਨਹੀਂ ਮੈਂ ਛੱਡੀ ਇਸ ਨੂੰ ਹਮੇਸ਼ਾ ਨਾਲ ਰੱਖਿਆ ਅਦਮ ਬਾਦਸ਼ਾਹ ਦਾ ਪੁੱਤਰ ਕਹਿਣ ਲੱਗਾ ਪਿਤਾ ਜੀ ਕਿਹੜੀ ਸੂਈ ਦੀ ਗੱਲ ਕਰਦੇ ਹੋ ਇਹ ਤਾਂ ਲੋਹੇ ਦੀ ਸੂਈ ਹੈ ਮੈਂ ਤੁਹਾਨੂੰ ਸੋਨੇ ਦੀਆਂ ਸੂਈਆਂ ਬਣਾ ਦਿਆਂਗਾ ਇਹ ਸੂਈ ਦਾ ਖਹਿੜਾ ਛੱਡੋ ਕਹਿਣ ਲੱਗੇ ਨਹੀਂ ਪੁੱਤਰ ਮੇਰਾ ਵੀ ਹੱਕ ਹੈ ਪਹਿਲਾਂ ਮੈਨੂੰ ਦਰਿਆ ਵਿੱਚੋਂ ਸੂਈ ਲੱਭ ਕੇ ਦੇ ਰਾਜੇ ਨੇ ਤਾਂ ਹੁਕਮ ਕਰਨਾ ਫੌਜਾਂ ਲਾ ਦਿੱਤੀਆਂ ਜਾਲ ਪਾ ਦਿੱਤੇ
ਪਤਲੇ ਪਤਲੇ ਕੱਪੜਿਆਂ ਦੇ ਥੱਲੇ ਸਭ ਸੰਗੀ ਜਾਲ ਪਾਏ ਪਰ ਸੂਈ ਨਾ ਪਾਏ। ਫਿਰ ਕਹਿਣ ਲੱਗਾ ਪੁੱਤਰ ਤੂੰ ਆਪ ਯਤਨ ਕਰਕੇ ਵੇਖ ਲੈ। ਪੁੱਤਰ ਨੇ ਵੀ ਸਾਧ ਸੰਗਤ ਦੀ ਆਪਣੇ ਨਾਲ ਪਾਣੀ ਦੇ ਚੋਭੇ ਲੈ ਕੇ ਜਿਹੜੇ ਡੂੰਘੀ ਥਾਂ ਤੇ ਜਾਣ ਵਾਲੇ ਸਨ ਉਹਨਾਂ ਨੂੰ ਨਾਲ ਲੈ ਕੇ ਯਤਨ ਕੀਤਾ ਪਰ ਸੂਈ ਨਾ ਪਾਈ। ਕਹਿਣ ਲੱਗਾ ਨਹੀਂ ਸੂਈ ਕੱਢੀ। ਕਹਿਣ ਲੱਗੇ ਲੈ ਕਹਿੰਦਾ ਤੁਹਾਡੇ ਹੱਥ ਖੜੇ ਆ। ਕਹਿੰਦਾ ਹਾਂ ਮੇਰੇ ਹੱਥ ਖੜੇ ਆ, ਮੈਂ ਸੂਈ ਨਹੀਂ ਲੱਭ ਕੇ ਦੇ ਸਕਦਾ। ਉਸ ਵਕਤ ਪ੍ਰਥਮ ਪਾਤਸ਼ਾਹ ਕਹਿੰਦਾ ਹੇ ਵਰਨ ਦੇਵਤਾ ਮੇਰੀ ਸੂਈ ਦਰਿਆ ਦੇ ਵਿੱਚ ਪਾਚ ਗਈ ਹੈ, ਮੇਰੀ ਸੂਈ ਲੱਭ ਕੇ ਲਿਆ। ਉਸੇ ਵਕਤ ਸਾਧ ਸੰਗਤ ਜੀ ਮੱਛੀ ਦਾ ਰੂਪ ਧਾਰ ਕੇ ਵਰਨ ਦੇਵਤਾ ਸੂਈ ਮੂੰਹ ਦੇ ਵਿੱਚ ਲੈ ਕੇ ਸਾਹਮਣੇ ਆ ਜਾਂਦਾ ਕਿਨਾਰੇ ਤੇ। ਅਗਰ ਪਾਤਸ਼ਾਹ ਦੇ ਮੂੰਹ ਵਿੱਚੋਂ ਸੂਈ ਫੜ ਕੇ ਫੇਰ ਆਪਣੀ ਮੋਦੜੀ ਸਿਮਲਾ ਪੈਂਦਾ। ਕਹਿੰਦਾ ਪੁੱਤਰ ਦੇਖ ਪਰਮੇਸ਼ਰ ਦੀ ਭਗਤੀ ਦਾ ਫਲ ਮੇਰੀ ਆਗਿਆ ਚ ਦੇਵੀ ਦੇਵਤੇ ਵੀ ਚੱਲ ਰਹੇ ਹੈ, ਫਰਿਸ਼ਤੇ ਵੀ ਮੇਰੀ ਆਗਿਆ ਮੰਨ ਰਹੇ ਹੈ, ਪਾਣੀ ਦਾ ਬਾਲ ਵਰਨ ਦੇਵਤਾ ਉਹ ਵੀ ਮੇਰੀ ਆਗਿਆ ਮੰਨ ਕੇ ਮੇਰੀ ਸੇਵਾ ਵਿੱਚ ਲੱਗਾ। ਤੇਰੇ ਦਿਨਾਂ ਦੀ ਨੌਕਰ ਚਾਕਰ ਮੇਰੀ ਕੀ ਸੇਵਾ ਕਰ ਸਕਦਾ। ਮੇਰੀ ਸੇਵਾ ਚ ਵਾਹਿਗੁਰੂ ਦੀਆਂ ਸਾਰੀਆਂ ਸ਼ਕਤੀਆਂ ਲੱਗੀਆਂ ਹੋਈਆਂ। ਹਜ਼ੂਰ ਨੇ ਗੁਰਬਾਣੀ ਚ ਫਰਮਾਇਆ ਹੈ ਕੀਤਾ ਲੋਕ ਸੋਈ ਕਰਾਏ ਤਾਂ ਫੇਰ ਨਾ ਕੋਈ ਪਾਏਗਾ। ਰੱਬ ਦੇ ਭਗਤ ਜੋ ਚਾਹੁਣ ਉਹ ਕਰਾ ਲੈਂਦੇ ਹੈ, ਉਹਨਾਂ ਦੇ ਕਹੇ ਨੂੰ ਪਰਮੇਸ਼ਰ ਦੀ ਵੀ ਦਰਗਾਹ ਵਿੱਚੋਂ ਕਦੇ ਮੋੜਦਾ। ਇਸ ਕਰਕੇ ਸਾਧ ਸੰਗਤ ਜੀ ਐਸੇ ਖੁਸ਼ ਭਗਤ ਹਨ, ਨਾਮ ਜਪਣ ਵਾਲੇ, ਉਹਨਾਂ ਦੀ ਆਗਿਆ ਵਿੱਚ ਹੀ ਸਾਰੇ ਚੱਲਦੇ ਆ। ਉਹਨਾਂ ਦਾ ਜੀਵਨ ਵੀ ਧਰਤਾ ਦੇ ਯੋਗ ਹੈ, ਜਨਮ ਵੀ ਧਰਤਾ ਦੇ ਯੋਗ ਹੈ। ਉਹ ਅੱਠੇ ਪਹਿਰ ਸੁਖੀ ਜੀਵਨ ਬਤੀਤ ਕਰਦੇ ਭਗਤੀ ਦੇ ਸਿਮਰਨ ਦੇ ਆਸਰੇ।
ਨਾਨਕ ਦਿਲ ਬਲਹਾਰੀ
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਮਾਪਤੀ ਤੇ ਪ੍ਰਵਾਨ ਕਰਦੇ ਹੈ ਕਿ ਅਸੀਂ ਤਿੰਨਾਂ ਗੁਰਸਿੱਖਾਂ ਤੋਂ ਵਾਹਿਗੁਰੂ ਦੇ ਪਿਆਰਿਆਂ ਤੋਂ ਸਦਾ ਬਲਿਹਾਰ ਜਾਂਦੇ ਹਾਂ ਜਿਹੜੇ ਗੁਣ ਨਿਧਾਨ ਗੁਣਤੇ ਨਹੀਂ ਕੀਤਾ, ਜਿਹਨਾਂ ਨੇ ਪਰਮੇਸ਼ਰ ਦੇ ਗੁਣਾਂ ਨੂੰ ਵੀ ਸਿਖਲਾ ਨੂੰ ਕਾਇਮ ਕੀਤਾ, ਨਾਮ ਜੋੜਿਆ, ਭਗਤੀ ਕੀਤੀ ਹੈ, ਅਸੀਂ ਉਹਨਾਂ ਤੋਂ ਸਦਾ ਬਲਿਹਾਰ ਅਤੇ ਕੁਰਬਾਨ ਕਰਦੇ ਹਾਂ। ਇਹ ਸਾਧ ਸੰਗਤ ਜੀ ਹਜ਼ੂਰ ਨੇ ਪਾਵਨ ਪਵਿੱਤਰ ਸ੍ਰੀ ਮੁਖਬਾਤ ਬਖਸ਼ਿਸ਼ ਕੀਤੇ ਹੈ, ਜਿਹਨਾਂ ਦੀ ਕਥਾ ਸਤਿਗੁਰਾਂ ਨੇ ਆਪ ਕਿਰਪਾ ਕਰਕੇ ਕਰਵਾਈ ਹੈ। ਸਾਧ ਸੰਗਤ ਜੀ ਅੱਜ ਦਾ ਇਹ ਦਿਨ ਦਾ ਪ੍ਰੋਗਰਾਮ ਇਸ ਅਸਥਾਨ ਦੀ ਪੰਚਾਇਤੀ ਗੁਰਦੁਆਰਾ ਗੁਰੂ ਨਾਨਕ ਸਾਹਿਬ ਨਗਰ ਦੀ ਸੰਗਤ ਨੇ ਰਲ ਮਿਲ ਕੇ ਬਣਾਇਆ, ਪ੍ਰਬੰਧਕ ਸਿੰਘਾਂ ਨੇ ਬਣਾਇਆ, ਤਾਂ ਸਾਰੇ ਪ੍ਰਬੰਧਕ ਸਿੰਘਾਂ ਦਾ, ਗ੍ਰੰਥੀ ਸਿੰਘ ਸਾਹਿਬਾਨਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਹੈ। ਸਾਰੀ ਸੰਗਤ ਦੂਰੋਂ ਨੇੜਿਓਂ ਜੋ ਵੀ ਚੱਲ ਕੇ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। 24 ਜਨਵਰੀ ਦੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਦਾ ਗੋਲ ਨਗਰ ਅੰਮ੍ਰਿਤ ਸੰਚਾਰ ਹੋ ਰਿਹਾ, ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। ਬਾਤ ਪੈ ਮਾਈ ਭਾਈ ਭਾਈ ਜਿਨ੍ਹਾਂ ਨੇ ਅੰਮ੍ਰਿਤ ਨੂੰ ਛਕਿਆ ਮਨ ਬਣਾਓ, ਉਸ ਦਿਨ ਕੇ ਸੀਸ ਨਾਮ ਕਰਕੇ 5 ਪ੍ਰਕਾਰ ਪਹਿਨ ਕੇ ਅੰਮ੍ਰਿਤ ਦੀ ਦਾਤ ਜਾ ਕੇ ਪ੍ਰਾਪਤ ਕਰੋ। ਗੁਰੂ ਵਾਲੇ ਬਣੋ, ਜੇ ਜੀਵਨ ਸੁਖੀ ਰੱਖਣਾ, ਬਾਣੀ ਪੜ੍ਹੋ, ਗੁਰਬਾਣੀ ਦੇ ਲੜ ਲੱਗੋ, ਸਤਸੰਗਤ ਕਰੀਏ, ਤੇਰੇ ਲੋਕ ਕੀ ਸੁਖੀ ਪ੍ਰਲੋਕ ਕੀ ਸਾਡਾ ਸਫਲਾ। 31 ਜਨਵਰੀ ਦੇ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਸਿੰਘ ਦੀ ਗੁਰਜ ਬੇਲਾ ਪ੍ਰਮੁੱਖ ਸੰਚਾਰ ਹੋਵੇਗਾ, ਇਹ ਦੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਹਨ। ਔਰ 25 ਜਨਵਰੀ ਦਿਨ ਸੋਮਵਾਰ ਨੂੰ ਗੁਰਦੁਆਰਾ ਸਾਹਿਬ ਟੈਗੋਰ ਨਗਰ ਮੁਖਰਾਤੀ ਦਾ ਨੀਂਹ ਪੱਥਰ ਰੱਖਿਆ ਜਾਣਾ, ਜਿਸ ਵਿੱਚ ਸਿੱਖ ਪੰਥ ਦੀ ਸਰਮੌਰ ਹਸਤੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਆਪ ਪਹੁੰਚ ਰਹੇ ਹੈ, ਸੰਤ ਬਾਬਾ ਕਸ਼ਮੀਰ ਸਿੰਘ ਜੀ ਧੂਰੀ ਵਾਲੇ, ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਨਰਿੰਦਰ ਸਿੰਘ ਜੀ ਕਾਰ ਸੇਵਾ ਮੰਦਰ ਸਾਹਿਬ ਜਲੂਸਾਂ ਵਾਲੇ, ਸੰਤ ਬਾਬਾ ਸੇਵਾ ਸਿੰਘ ਜੀ ਹਜ਼ੂਰ ਸਾਹਿਬ ਕਾਰ ਸੇਵਾ ਵਾਲੇ, ਸੰਤ ਬਾਬਾ ਜਗਤਾਰ ਸਿੰਘ ਜੀ, ਸੰਤ ਬਾਬਾ ਭੋਲਾ ਸਿੰਘ ਜੀ ਸਰਾਏ ਸਾਹਿਬ ਵਾਲੇ, ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਗੁਰਦੁਆਰਾ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਵਾਲੇ, ਇਹ ਪੰਥ ਦੀਆਂ ਧਾਰਮਿਕ ਹਸਤੀਆਂ ਪਹੁੰਚ ਰਹੀਆਂ ਹਨ। ਆਪ ਸੰਗਤ ਨੇ ਹੁਣ ਆਪ ਦੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਇਹ ਸ਼ਹਿਰ ਦੇ ਅੰਦਰ ਸੰਤਰੀ ਪ੍ਰਸਾਦ ਦੇ ਬਾਹਰ ਦੀ ਮੁਕਤੀ ਸੰਗਠਨ ਵਾਸੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਜਰਾ ਵਾਲੇ ਆਪ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਆਉਂਦੇ ਰਹੇ। ਉਹਨਾਂ ਤੋਂ ਬਾਅਦ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪੰਜਰਾ ਵਾਲੇ, ਉਹਨਾਂ ਨੇ ਵੀ ਬੰਬੇ ਦੀਆਂ ਸੰਗਤਾਂ ਨੂੰ ਹਜ਼ੂਰਾਂ ਦੇ ਕੇ ਗੁਰਮਤ ਵਾਲੇ ਪਾਸੇ ਜੋੜਿਆ, ਨਸ਼ਿਆਂ ਦੇ ਵਹਿਣ ਵਿੱਚੋਂ ਇੱਥੋਂ ਦੀਆਂ ਸੰਗਤਾਂ ਨੂੰ ਇੱਥੋਂ ਦੇ ਸਿੱਖਾਂ ਨੂੰ ਕੱਢ ਕੇ ਅੰਮ੍ਰਿਤ ਦੇ ਵਿੱਚ ਸਾਧ ਸੰਗਤੀ ਤਾਰੀਆਂ ਲਵਾਈਆਂ, ਅੰਮ੍ਰਿਤ ਦੇ ਜੋੜੇ ਚੁਕਵਾਏ ਪੰਜਾਬ ਆਇਆ। ਐਸੀਆਂ ਉਹਨਾਂ ਮਹਾਂਪੁਰਖਾਂ ਨੇ ਪਰ ਉਪਕਾਰ ਭਰੀਆਂ ਰਹਿਣਤਾਂ ਕੀਤੀਆਂ। ਫਿਰ ਮਹਾਂਪੁਰਖ ਸਨ ਬਾਬਾ ਜਰਨੈਲ ਸਿੰਘ ਜੀ ਖਾਲਸਾ ਸੰਗਰਾਮ ਵਾਲੇ, ਉਹ ਵੀ ਇਹ ਸ਼ਹਿਰ ਅੰਦਰ ਹਰ ਸਾਲ ਆ ਕੇ ਗੁਰਮਤ ਦਾ ਪ੍ਰਚਾਰ ਕਰਦੇ ਰਹੇ। ਉਹਨਾਂ ਮਹਾਂਪੁਰਖਾਂ ਤੋਂ ਬਾਅਦ ਸਰਕਾਰ ਲੋਕ ਸੰਤਨ ਵਾਸੀ ਮਹਾਂਪੁਰਖ ਸਨ ਬਾਬਾ ਠਾਕੁਰ ਸਿੰਘ ਜੀ ਖਾਲਸਾ ਚੰਦਰ ਦੇ ਮੁਖੀ ਦਸਵੀਂ ਟਕਸਾਲ, ਉਹਨਾਂ ਨੇ ਮਹੀਨਿਆਂ ਪ੍ਰਤੀ ਬਹੁਤੇ ਸ਼ਹਿਰ ਵਿੱਚ ਰਹਿ ਕੇ ਸਿੱਖੀ ਦਾ ਗੁਰਮਤ ਦਾ ਪ੍ਰਚਾਰ ਕੀਤਾ। ਇਸੇ ਤਰ੍ਹਾਂ ਜਥਾ ਸੰਗਤ ਹੋ ਗਈ ਆਪ ਜੀ ਦੇ ਪਾਸ 5 ਫਰਵਰੀ ਤੱਕ ਇਹ ਗੁਰਮਤ ਦੇ ਸਮਾਗਮ ਹੋ ਰਹੇ ਹੈ। ਸਾਰੀਆਂ ਸੰਗਤਾਂ ਸ਼ਾਮ ਦੇ ਜਿੰਦੇ ਦੀ ਵਾਹਨਾਂ ਅੰਦਰ ਹੁਕਮ ਆ ਕੇ ਪਹੁੰਚ ਕੇ ਦਰਸ਼ਨ ਦਿਆ ਕਰੋ। ਇਤਨਾ ਸਮਾਂ ਅਤੇ ਹਾਜ਼ਰੀ ਕੁਰਬਾਨ ਕਰਨੀ ਪੁਨਰ ਫਾਤਿਮਾ ਕਰਨੀਆਂ। ਅੱਜ ਦੇ ਦੀਵਾਨ ਵਿੱਚ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਸਕੱਤਰ ਗੁਰਦੁਆਰਾ ਸਾਹਿਬ ਚਕੋਰ ਨਗਰ ਮੁਕਰੌਂਦੀ, ਭਾਈ ਸਾਹਿਬ ਭਾਈ ਪ੍ਰੀਤ ਸਿੰਘ ਜੀ ਅੰਧੇਰੀ ਵਾਲੇ, ਭਾਈ ਹਰਭਜਨ ਸਿੰਘ ਜੀ ਪੱਪੂ ਮੋਹਨ, ਭਾਈ ਅਮਰਜੀਤ ਸਿੰਘ ਜੀ, ਭਾਈ ਇਸੇ ਤਰ੍ਹਾਂ ਇੰਦਰਪਾਲ ਸਿੰਘ ਜੀ, ਭਾਈ ਸੁਰਿੰਦਰ ਸਿੰਘ ਜੀ ਨੂੰ ਮਹਾਂਪੁਰਖਾਂ ਦੇ ਨਾਲ ਡਰਾਈਵਰ ਦੀ ਸੇਵਾ ਕਰਦੇ ਰਹੇ। ਸਰ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੂੰ ਜਦੋਂ ਬੰਬੇ ਦੀ ਸੰਗਤ ਨੇ ਬੱਸ ਦਿੱਤੀ ਸੀ ਤਾਂ ਨਾਲ ਹੀ ਇੱਥੋਂ ਸੇਵਾ ਕਰਨ ਵਾਸਤੇ ਡਰਾਈਵਰੀ ਦੀ ਸੇਵਾ ਵੀ ਇਹਨਾਂ ਨੂੰ ਭੇਜਿਆ ਸੀ, ਜੋ ਇਹ ਸਾਦੇ ਸਿੰਘ ਵਾਲੇ ਹੈ, ਔਰ ਭਾਈ ਕਰਤਾਰ ਸਿੰਘ ਜੀ ਬਕਰੌਲੀ ਤੋਂ ਆਏ ਹੈ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਸਿੰਘ ਜੀ ਬੇਦਾਪੁਰ ਤੋਂ, ਔਰ ਇਸ ਤੋਂ ਇਲਾਵਾ ਹੋਰ ਵੀ ਗੁਰੂ ਕੇ ਸਿੰਘ ਗੁਰੂ ਕੇ ਨਾਲ ਸੰਗਤਾਂ ਦੇ ਵਿੱਚ ਸੁਭਾਏ ਮਾਨ ਸਨ, ਭਾਈ ਗੁਰਦੇਵ ਸਿੰਘ ਜੀ ਹੌਲਦਾਰ, ਸਾਰਿਆਂ ਦੇ ਮਹੱਤਵਪੂਰਨ ਦਰਬਾਰ ਕੁੱਲਾਂ ਕੁੱਲਾਂ ਸਿਵਾ ਕਰਨੀਆਂ ਆਪਣੀ ਹਾਜ਼ਰੀ ਪ੍ਰਵਾਨ ਕਰਨੀ।
ਗੁਣ ਵਿਧਾਨ ਗੁਣ ਤੇਰੀ ਗਾਏ, ਨਾਲ ਪਾਓ ਕਿਰਪਾ ਧਾਰੀ, ਸੋ ਸੁਖੀਆ ਤੁਹਾਨੂੰ
ਸੇਵਾ